ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਪਾਣੀ ਪੱਖਾ ਪੀਸੋ ਸੰਤ ਆਵੈ ਸਾਸ ਸਾਸ ਮਨ ਨਾਮ ਸਮਾਰੈ ਇਹ ਬਿਸਰਾਮ ਨਿਰਭ ਪਾਈ ਪਾਣੀ ਪੱਖਾ ਪੀਸੋ ਸੰਤ ਆਗੈ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੈ ਇਹ ਬਿਸਰਾਮ ਨਿਰਭ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹਾਉ ਤੁਮਰੀ ਕਿਰਪਾ ਤੇ ਮੋਹ ਮਾਨ ਛੂਟੈ ਬਿਨਸ ਜਾਏ ਪਰਮਾਈ ਆਨੰਦ ਰੂਪ ਰਵੇ ਸਭ ਮਦੇ ਜਤ ਤਤ ਦੇਖੋ ਜਾਈ ਤੁਮ ਦਇਆਲ ਕਿਰਪਾਲ ਕਿਰਪਾ ਨਿਰਦੇ ਪਤਿਤ ਪਾਵਨ ਗੋਸਾਈ ਕੋਟ ਸੁਖ ਆਨੰਦ ਰਾਜ ਮੁਖ ਬੁਲਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ ਨਾਨਕ ਤ੍ਰਿਪਤ ਜਾਪ ਤਾਪ ਭਗਤ ਸਾ ਪੂਰੀ ਜੇ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ ਨਾਨਕ ਤ੍ਰਿਪਤ ਅਗਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਪਾਤਸ਼ਾਹ ਦੇ ਸਾਜੇ ਸਾਰੇ ਸਤਸੰਗ ਜੀਓ ਗੁਰੂ ਪਾਤਸ਼ਾਹ ਦੇ ਆਪਣੇ ਭਾਰ ਬਖਸ਼ਿਸ਼ ਹੋਏ ਹੈ ਪਾਵਨ ਸਥਾਨ ਜਿਸ ਦੇ ਦਰਸ਼ਨ ਇਸ਼ਨਾਨ ਸਿੱਖ ਹਮੇਸ਼ਾ ਅਰਦਾਸ ਵਿੱਚ ਮੰਗਦਾ ਹੈ ਹੇ ਪਾਤਸ਼ਾਹ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ ਦੀਦਾਰ ਕਰਨੇ ਹਮੇ ਇੱਕ ਤੇ ਅਸਥਾਨ ਦੇ ਅੱਖਾਂ ਵੱਲ ਹੋਵੇ ਦੂਸਰਾ ਮਨ ਕਰਕੇ ਸੁਰਤ ਕਰਕੇ ਦੀਦਾਰ ਕਰਨੇ ਹਮੇ ਫਿਰ ਤੇ ਧੰਨ ਗੁਰੂ ਰਾਮਦਾਸ ਬੈਠੇ ਵੀ ਨਜ਼ਰ ਆਉਣਗੇ ਤਾਂ ਗੁਰੂ ਅਰਜਨ ਦੇਵ ਜੀ ਦੇ ਦੀਦਾਰ ਵੀ ਹੋਣਗੇ। ਉਹ ਸਮਾਂ ਵੀ ਯਾਦ ਆ ਜਾਏਗਾ ਜਦੋਂ ਪਹਿਲਾਂ ਟੱਕ ਇੱਥੇ ਲਗਾਇਆ ਸੀ, ਉਹ ਸਮਾਂ ਵੀ ਯਾਦ ਆ ਜਾਏਗਾ ਜਦੋਂ ਉਹਨਾਂ ਕਿਹਾ ਵਸਦੀ ਸਭਨੇ ਅਪਾਰ ਅਨੂਪ ਰਾਮਦਾਸ ਪੁਰ ਹਰ ਹਰ ਨਾਨਕ ਕਸਮ ਲਜਾਏ ਨਹੀਂ ਰਾਮਦਾਸ ਸਰ। ਸਿੱਖ ਕਿਤੇ ਵੀ ਬੈਠਾ ਹੋਵੇ ਉਸਦਾ ਧਿਆਨ ਉਸਦੀ ਸੁਰਤ ਇਸ ਪਾਸੇ ਹੁੰਦੀ ਹੈ। ਅੰਮ੍ਰਿਤਸਰ ਕਦੋਂ ਜਾਵਾਂਗਾ, ਕਦੋਂ ਉਸ ਧਰਤੀ ਦੇ ਦਰਸ਼ਨ ਕਰਾਂਗਾ, ਸਿਰ ਨਵਾਵਾਂਗਾ, ਉੱਥੋਂ ਦੀ ਧੂੜ ਮੱਥੇ ਨਾਲ ਲਾਵਾਂਗਾ। ਆਏ ਹੋ, ਮੁਬਾਰਕ ਹੈ ਸਤਿਗੁਰੂ ਸਭ ਦੀ ਹਾਜ਼ਰੀ ਪ੍ਰਵਾਨ ਕਰੇ। ਮੀਟਿੰਗ ਦੇ ਮਾਧਿਅਮ ਰਾਹੀਂ ਦੂਰ ਦੂਰ ਬੈਠੇ, ਦੁਨੀਆਂ ਭਰ ਚ ਬੈਠੇ ਸ਼ਰਧਾਲੂ ਇੱਥੇ ਦਾ ਇੱਕ ਇੱਕ ਬਚਨ ਵੱਡੇ ਹੁਕਮ ਸਮਝ ਕੇ ਸਰਵਨ ਕਰਦਾ ਹੈ, ਵਿਚਾਰਦਾ ਹੈ, ਉਸਨੂੰ ਮੰਨਦਾ ਹੈ। ਕੀਰਤਨ ਦੀ ਅੰਮ੍ਰਿਤ ਵਰਖਾ ਇੱਥੇ ਹਰ ਵੇਲੇ ਹੁੰਦੀ ਰਹਿੰਦੀ ਹੈ। ਹੁਕਮ ਜੋ ਅੰਮ੍ਰਿਤ ਵੇਲੇ ਆਇਆ, ਇੱਥੇ ਦੇ ਹੁਕਮ ਦੀ ਇੱਕ ਮਹਾਨਤਾ ਹੈ ਔਰ ਇਤਿਹਾਸਕ ਆ ਕਿ ਪਹਿਲਾ ਪ੍ਰਕਾਸ਼ ਸੱਚਖੰਡ ਹਰਿਮੰਦਰ ਸਾਹਿਬ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੋਇਆ। ਉਸ ਤੋਂ ਬਾਅਦ ਅਤੇ ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਸੋਵਾ। ਪਹਿਲਾ ਪ੍ਰਕਾਸ਼ ਇੱਥੇ ਹੋਇਆ, ਪਹਿਲਾ ਹੁਕਮ ਵੀ ਇੱਥੇ ਹੀ ਹੋਇਆ। ਹੁਕਮ ਪਰੰਪਰਾ ਉਹ ਚੱਲ ਰਹੀ ਹੈ। ਗੁਰਦੁਆਰਾ ਮੰਜੀ ਸਾਹਿਬ ਦੀ ਆਣ ਹਾਲ ਇੱਥੇ ਵਿਚਾਰ ਹੁੰਦੀ ਹੈ। ਬੜੇ ਬੜੇ ਵਿਦਵਾਨ ਇੱਥੇ, ਭਾਈ ਗੁਰਦਾਸ ਜੀ ਵਰਗੇ ਵਿਦਵਾਨ, ਸ਼ਹੀਦ ਭਾਈ ਮਨੀ ਸਿੰਘ ਵਰਗੇ ਵਿਦਵਾਨ, ਉਸ ਤੋਂ ਬਾਅਦ ਬਹੁਤ ਅਣਗਿਣਤ ਵਿਦਵਾਨ, ਪੰਥ ਰਤਨ, ਗਿਆਨੀ ਸੰਤ ਸਿੰਘ ਜੀ ਮਸਕੀਨ, ਦੀਵਾਲੀ 'ਤੇ ਮਹੀਨਾ ਮਹੀਨਾ ਇੱਥੇ ਕਥਾ ਕਰਦੇ ਰਹੇ। ਹੁਣ ਵੀ ਇਹ ਪ੍ਰਵਾਹ ਉਸੇ ਤਰ੍ਹਾਂ ਚੱਲ ਰਿਹਾ ਹੈ। ਅੱਜ ਜੋ ਹੁਕਮ ਬਖਸ਼ਿਸ਼ ਹੋਇਆ ਹੈ, ਅੰਕ 672 ਤਨਾਸਰੀ ਰਾਗ ਵਿੱਚ ਸਹਿਬ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਆਪਣੇ ਸਤਿਕਾਰਯੋਗ ਭਾਈ ਰਣਜੀਤ ਸਿੰਘ ਜੀ ਹੋਰਾਂ ਪਾਸੋਂ ਸਰਵਨ ਕੀਤਾ ਹੈ। ਮੁੱਖ ਵਾਕ ਦਾ ਜੋ ਮੁੱਖ ਭਾਵ ਹੈ ਉਹ ਇਹ ਹੈ, ਹੇ ਮੇਰੇ ਮਾਲਕ, ਸਾਈਂ ਦਾ ਅਰਥ ਹੁੰਦਾ ਮਾਲਕ, ਹੇ ਮੇਰੇ ਸਾਈਂ, ਤੁਸੀਂ ਮੇਰੇ 'ਤੇ ਦਇਆ ਕਰੋ, ਮੈਂ ਤੁਹਾਡੇ ਕੋਲ ਕੁਛ ਮੰਗਦਾ। ਵੈਸੇ ਨਾ ਹਰ ਜੀਵ ਇੱਥੇ ਇਹ ਚਾਰ ਖਾਣੀਆਂ ਵੀ, ਅੰਦਰ ਜੇ ਜਸੇ ਤੇ ਜੋਤ ਪੁੱਜ, ਜੜ ਵਸਤੂਆਂ ਵੀ ਹਨ। ਸੱਚ ਇਹ ਹਰ ਇੱਕ ਇੱਕ ਦੂਸਰੇ ਦੀ ਭਿਖਾਰੀ ਬਣੀ ਪਈ ਹੈ। ਜਗਤ ਭਿਖਾਰੀ ਫਿਰ ਤਾਂ ਹੈ, ਅਸਲ ਦਾਤਾ ਤੇ ਹੈ ਇੱਕ। ਪਰ ਕਮਾਲ ਗੱਲ ਹੈ ਕਿ ਲੋੜ ਉਹਨੇ ਐਸੀ ਬਣਾਈ ਹੈ ਕਿ ਇੱਕ ਨਾਲ ਦੂਸਰੇ ਦੀ ਲੋੜ ਜੁੜੀ ਹੈ। ਉਹ ਕਿਵੇਂ? ਵੱਡਾ ਮਹੱਲ ਹੈ ਕੋਈ, ਕੋਈ ਬਿਲਡਿੰਗ ਦਾ ਇੱਕ ਇੱਟ ਦੂਸਰੀ ਇੱਟ ਦੇ ਆਸਰੇ ਆ, ਉਹ ਨਿਕਲਦਾ ਹੋਏ ਤੇ ਉਹਦਾ ਰਹਿਣਾ ਬੜਾ ਮੁਸ਼ਕਲ ਹੈ। ਤੁਸੀਂ ਹੁਣ ਬੈਠੇ ਹੋ ਤੇ ਬਸ ਸਮਝੋ ਜਿਸ ਥਾਂ ਤੇ ਬੈਠਾ ਨਹੀਂ, ਨਾਲ ਦੀ ਥਾਂ ਜੁੜੀ ਗਿਆ। ਉਹ ਖਿਸਕ ਜਾਏ ਤੇ ਜਿੱਥੇ ਤੂੰ ਬੈਠਾ ਤੂੰ ਵੀ ਖਿਸਕ ਜਾਏਗਾ। ਇੱਕ ਕਦਮ ਦੂਸਰੇ ਕਦਮ ਨਾਲ ਜੁੜਿਆ ਹੋਇਆ, ਇੱਥੇ ਸਭ ਕੁਛ ਜੁੜਿਆ ਹੋਇਆ, ਸੂਰਜ ਸਾਡੇ ਨਾਲ ਜੁੜਿਆ ਹੋਇਆ। ਇੱਕ ਪੰਕਤੀ ਮੈਂ ਬਾਣੀ ਵਿੱਚੋਂ ਆਪ ਨੂੰ ਸਰਵਨ ਕਰਵਾ ਰਹੀ ਹਾਂ। ਸਰਵਰ ਕਮਲ ਕਿਰਨੇ ਆਕਾਸ਼ੀ ਵਿਕਸੇ ਬਹਾਈ ਸੁਭਾਅ, ਨੌ ਕਰੋੜ ਮੀਲ ਇਹ ਪੁਰਾਣਾ ਮਾਪ ਐਸਾ ਲਿਖਿਆ ਸੀ, ਸੂਰਜ ਇੰਨੀ ਦੂਰ, ਸੂਰਜ ਚੜ੍ਹਦਾ ਤੇ ਕਮਲ ਖਿੜਦਾ, ਕਮਾਲ ਹੈ। ਇੰਨੀ ਦੂਰੀ ਹੈ ਤੇ ਕਮਲ ਜਿਹੜਾ ਉਹ ਸੂਰਜ ਨਾਲ ਜੁੜੇ। ਅੱਜ ਤਾਂ ਵਿਗਿਆਨੀ ਕਹਿੰਦਾ ਸੂਰਜ ਠੰਡਾ ਹੋ ਜਾਏ ਅਸੀਂ ਨਾਲ ਹੀ ਠੰਡੇ ਹੋ ਜਾਈਏ। ਜੀਵਨ ਜੁੜਿਆ ਹੋਇਆ ਸਾਰਾ ਇੱਕ ਦੂਸਰੇ ਕੋਲੋਂ ਲੈ ਰਿਹਾ, ਦੇ ਰਿਹਾ, ਲੈ ਰਿਹਾ, ਕਮਾਲ ਗੱਲ ਹੈ। ਵੱਡੇ ਵੱਡੇ ਰੁੱਖਾਂ ਦੀ ਛਾਵੇਂ ਬਹਿੰਦੇ ਆ, ਬੋਹੜ ਦਾ ਰੁੱਖ ਬਟਕ ਬੇਗ ਮੈਂ ਰਵ ਰਹੋ ਜਮ ਕੋ ਤੀਨ ਲੋਕ ਬਸਤਾ। ਹਰ ਥਾਂ ਬੋੜ ਦੇ ਬੇਜ ਤੇ ਬੋੜ ਪੈਦਾ ਨਹੀਂ ਹੁੰਦਾ। ਜਿਹੜੇ ਫਲ ਨੂੰ ਪੰਖੀ ਖਾ ਲਵੇ ਤੇ ਖਾ ਕੇ ਬਿੱਠ ਕਰ ਦੇਵੇ ਉਸ ਦੇ ਵਿੱਚੋਂ ਪੈਦਾ ਹੁੰਦਾ, ਨਹੀਂ ਤੇ ਪੈਦਾ ਨਹੀਂ ਹੋ ਸਕਦਾ। ਇੱਕ ਚੀਜ਼ ਇੱਥੇ ਦੂਸਰੇ ਨਾਲ ਜੁੜੀ ਹੋਈ ਹੈ ਕਿਉਂਕਿ ਸਭ ਕੁਝ ਪਰਮਾਤਮਾ ਨਾਲ ਜੁੜੇ ਆ। ਮੇਰੇ ਮਾਲਕ ਮੈਂ ਤੇਰਾ ਭਿਖਾਰੀ ਹਾਂ ਤੇ ਤੂੰ ਮੇਰਾ ਦਾਤਾ ਹਾਂ। ਤੁਹਾਡੇ ਅੱਗੇ ਮੰਗਣ ਨੂੰ ਹੱਥ ਜੋੜ ਖਲੀ ਸਭ ਹੋਏ। ਮੰਗਣ ਵਾਲੇ ਤੇ ਤੇਰੇ ਦਾਤਾ ਇੱਕੋ ਸੋਚ ਦਾਤਾ ਤੇ ਇੱਕ ਆ। ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ। ਦਾਤਾ ਇੱਕ ਹੈ ਤੇ ਮੈਂ ਮੰਗਦਾ ਕੀ ਹਾਂ। ਮੰਗ ਤੋਂ ਪਤਾ ਲੱਗਦਾ ਕਿ ਬੰਦਾ ਕਿੰਨਾ ਮਹਾਨ ਆ। ਪਹੁੰਚ ਤੇ ਬਹੁਤ ਜਾਂਦੇ ਨੇ, ਮੰਗਣ ਹਰ ਇੱਕ ਨੂੰ ਨਹੀਂ ਆਉਂਦਾ। ਮੰਗਦਾ ਕੀ ਹੈ? ਮੈਂ ਐਸੀ ਗੱਲ ਸੁਣੀ ਸੀ ਕਿ ਭੰਗੜ ਫਕੀਰ ਰਾਜੇ ਕੋਲ ਪਹੁੰਚ ਗਿਆ। ਹਾਲਾਂ ਪਹੁੰਚਣਾ ਬੜਾ ਮੁਸ਼ਕਲ, ਉਹ ਐਸਾ ਸੀ ਰਾਜਾ ਆ ਰਿਹਾ ਸੀ, ਅੱਗੋਂ ਭੱਜ ਕੇ ਛੇਤੀ ਨਾਲ ਹੋ ਗਿਆ। ਜੇ ਪੁੱਛ ਕੇ ਜਾਂਦਾ ਤੇ ਉਹਦੇ ਜਿਹੜੇ ਨੌਕਰ ਸਨ ਕਿੱਥੇ ਜਾਣ ਦਿੰਦੇ? ਤੇ ਉਹ ਕਹਿਣ ਲੱਗਾ, ਹਾਂ ਸੰਤ ਜੀ ਕੀ ਚਾਹੁੰਦੇ ਹੋ? ਕਹਿਣ ਲੱਗਾ, ਜੀ ਇੱਕ ਛਟਾਂਕੇ ਖੰਡ ਦੇ ਦਿਓ, ਮੈਂ ਭੰਗ ਘੋਟਣੀ। ਉਹ ਕਿਸੇ ਕਿਹਾ ਕਮਲੇ ਆ, ਮੰਗਿਆ ਤੇ ਕੀ ਮੰਗਿਆ? ਰਾਜੇ ਦੇ ਸਾਹਮਣੇ ਆ ਗਿਆ, ਮੌਕਾ ਤੈਨੂੰ ਮਿਲ ਗਿਆ। ਉਹ ਕਹਿਣ ਲੱਗਾ, ਇਹਨੂੰ ਬੋਰੀ ਖੰਡ ਚੁਕਾ ਦਿਓ। ਕਹਿਣ ਲੱਗਾ, ਜੀ ਬੋਰੀ ਤੇ ਚੁੱਕੇ ਨਹੀਂ ਜਾਣੀ। ਇੱਕ ਸਿਆਣੀ ਕਿਹਾ, ਰਾਜਿਆਂ ਦੀਆਂ ਛਟਾਕੀਆਂ ਐਡੀਆਂ ਆਉਂਦੀਆਂ ਨੇ, ਲੈ ਜਾ ਕਿਤੇ ਤੈਨੂੰ ਮੰਗਣਾ ਆਉਂਦਾ। ਮੰਗਣ ਵਾਲੇ ਤੇ ਬਹੁਤ ਵਾਰੀ ਦੁੱਖ ਹੀ ਮੰਗ ਲੈਂਦੇ। ਜੋ ਮੰਗਿਆ ਨਾ ਅਸਲ ਵਿੱਚ ਮੰਗਿਆ ਆਪ ਹੀ ਹੈ। ਉਹ ਮੰਗ ਹੀ ਹੋ ਰਿਹਾ ਜੋ ਸਮਾਂ ਪਾ ਕੇ ਦੁੱਖ ਬਣ ਜਾਣਾ। ਮੰਗਣਾ ਸਿੱਖੋ ਤੇ ਕਬੀਰ ਸਾਹਿਬ ਕੋਲੋਂ ਸਿੱਖੋ। ਉਹ ਕਹਿੰਦੇ ਨੇ, ਮੈਂ ਨਾ ਹੀ ਕੀਤਾ ਲੱਭੋ, ਇੱਕ ਨਾਮ ਤੇਰਾ ਮੈਂ ਫੱਬੋ। ਮੇਰੀ ਫੱਬਣ ਤੇ ਹੈ ਤੇਰਾ ਨਾਮ, ਮੈਂ ਤੇਰੇ ਕੋਲੋਂ ਨਾਮ ਮੰਗਦਾ। ਮੰਗਣਾ ਸਿੱਖਣਾ ਗੁਰੂ ਅਰਜਨ ਦੇਵ ਜੀ ਕੋਲੋਂ ਸਿੱਖੋ। ਕਹਿੰਦੇ ਨੇ, ਮੈਂ ਮੰਗੋ ਦਾਨ ਠਾਕੁਰ ਨਾਮ, ਅਵਰ ਕਛੂ ਮੇਰੇ ਸੰਘ ਨੇ ਚੱਲ ਮਿਲੇ ਕਿਰਪਾ ਗੁਣ ਰਾਮ। ਇੱਥੇ ਕਹਿੰਦੇ ਨੇ, ਮੈਂ ਤੁਹਾਡੇ ਕੋਲੋਂ ਮੰਗਦਾ ਦਇਆ ਕਰੋ, ਦਿਆਲ ਹੋ ਕੇ ਦੇਣਾ। ਕਿਉਂਕਿ ਬੰਦਾ ਦਿੰਦਾ ਹੀ ਉਦੋਂ ਹੈ ਜਦੋਂ ਦਿਆਲ ਹੋਵੇ, ਗੁੱਸੇ ਨਾਲ ਭਰਿਆ ਹੋਵੇ। ਮੰਗਣ ਕੋਈ ਜਾਏਗਾ ਤੇ ਝਾੜ ਝੰਬ ਕਰਾ ਕੇ ਆਏਗਾ। ਦਿਆਲ ਹੋਵੇ ਨਾ ਜਿਸ ਵੇਲੇ ਕੁਛ ਦੇਣ ਤੇ ਜੀ ਕਰਦਾ, ਦਇਆ ਹੀ ਦੇ ਸਕਦੀ ਹੈ। ਹੇ ਦਿਆਲ ਤੂੰ ਕਰੋ ਦਇਆ ਮੇਰੇ ਸਾਈ, ਤੇ ਮੰਗਣਾ ਕੀ ਆ? ਕਹਿੰਦੇ ਨੇ, ਬਾਕੀ ਵਸਤੂ ਨੀ ਮੈਨੂੰ ਮਤ ਦੇ ਦਿਓ। ਕਿਉਂਕਿ ਮੈਂ ਵੇਖਿਆ ਜਿਹਨਾਂ ਬੰਦਿਆਂ ਕੋਲ ਮਤ ਆ ਰਿਹਾ ਨਾ, ਉਹ ਤੇ ਮਤ ਨਾਲ ਕਰੋੜਾਂ ਵਸਤੂਆਂ ਇਕੱਠੀਆਂ ਕਰ ਲੈਣਗੇ। ਤੇ ਜੇ ਮਤ ਨਾ ਹੋਵੇ, ਕਰੋੜਾਂ ਵਸਤੂ ਦੇ ਦਿਓ, ਸਾਰੀਆਂ ਦਵਾ ਬੈਠਣ। ਮਤ ਨਾ ਹੋਵੇ ਤੇ ਜੋ ਕੋਲ ਹੈ ਉਹ ਵੀ ਨਹੀਂ ਰਹਿੰਦਾ, ਤੇ ਮਤ ਹੋਵੇ ਤੇ ਸਾਰੀ ਦੁਨੀਆਂ ਦਾ ਰਾਜਾ ਬਣ ਜਾਂਦਾ। ਐਸੀ ਮਤ ਦੇ ਜਾ ਮੇਰਾ ਠਾਕੁਰ, ਮੈਨੂੰ ਇਹੋ ਜਿਹੀ ਮਤ ਦੇ ਦਿਓ ਕਿਹੜੀ ਸਦਾ ਸਦਾ ਤੁਹਾਡੇ ਤੇ ਹੈ। ਮੈਂ ਸਦਾ ਵਾਸਤੇ ਹੀ ਤੁਹਾਨੂੰ ਧਿਆਉਂਦਾ ਰਹਾਂ। ਪੁਰਾਤਨ ਮਾਤਾਵਾਂ ਮੈਂ ਵੇਖਿਆ, ਇਸਤਰੀਆਂ ਨੂੰ ਪੜ੍ਹੇ ਨਹੀਂ ਸੀ ਦਿੱਤਾ ਜਾਂਦਾ। ਕਹਿੰਦੇ ਨਾ, ਕੁੜੀ ਨੂੰ ਪੜ੍ਹਾ ਦਿਓ। ਉਹ ਸਮਝਦੇ ਸਨ ਪੜ੍ਹੇ ਲਿਖੇ ਵਿਗੜ ਜਾਂਦੇ, ਜੇ ਸ਼ਬਦ ਵਰਤਦੇ ਸਨ ਕਿ ਦੁਨੀਆਂ ਪੜ੍ਹ ਕੇ ਵਿਗੜ ਗਈ ਹੈ। ਹੁੰਦੀਆਂ ਹੀ ਅਨਪੜ੍ਹ ਸਨ, ਪਰ ਸਿਆਣੀਆਂ ਸਨ। ਅਸੀਸ ਦੇਣੀ ਬੱਚੇ ਨੂੰ ਪਤਾ ਕਿਹੜੀ? ਜਿਉਂਦਾ ਰਹੋ ਪਹਿਲੀ, ਜਿਉਂਦਾ ਰਹੋ ਦੂਸਰੀ ਅਸੀਸ ਜਿਹੜੀ ਦੇਣੀ, ਤੇਰੀ ਵੱਡੀ ਉਮਰ ਹੋਵੇ, ਤੇ ਤੀਸਰੀ ਅਸੀਸ ਦੇਣੀ ਸੁਖੀ ਵਸੀ। ਹੁਣ ਜਿਉਂ ਜ਼ਿੰਦਗੀ ਹੈ ਤੇ ਸਭ ਕੁਛ ਹੈ, ਹੁਣ ਜਿਉਂਦਾ ਰਹੋ ਪਰ ਕਿੰਨਾ ਕੁ ਚਿਰ? ਫਿਰ ਨਾਲ ਉਮਰ ਮੰਗੀ। ਤੇ ਤੀਸਰੀ ਗੱਲ, ਜੇ ਦੁਖੀ ਹੋ ਕੇ ਹੋਕੇ ਭਰਦਾ ਜਿਉਂਦਾ ਰਿਹਾ, ਹਾਏ ਹਾਏ ਕੀ ਜੀਵਿਆ, ਸੁਖੀ ਵਸੇ। ਅਸੀਸ ਤੇ ਬੜੀ ਸੋਹਣੀ, ਪਰ ਗੁਰੂ ਵੀ ਮਾਂ ਹੈ, ਗੁਰਦੇਵ ਮਾਤਾ, ਮਾਤਾ ਹੈ ਤੇ ਮਾਂ ਨੇ, ਗੁਰੂ ਮਾਂ ਨੇ ਅਸੀਸ ਦਿੱਤੀ। ਪੋਤਾ ਮਾਤਾ ਕੀ ਅਸੀਸ,
ਨਿਮਖ ਨਾ ਵਿਸਰੋ ਤੁਮ ਕਹਿ ਹਰ ਹਰ ਸਦਾ ਵਧੋ ਜਗਦੇਸ਼, ਮੈਂ ਤੈਨੂੰ ਮਤ ਦੇਣੀ ਆ। ਤੈਨੂੰ ਰੱਬ ਕਦੇ ਨਾ ਭੁੱਲੇ, ਅੱਖ ਚਮਕਣ ਜਿੰਨੇ ਸਮੇਂ ਵੀ ਨਾ ਭੁੱਲੇ, ਤੇ ਜੇ ਰੱਬ ਨਾਲ ਹੋਵੇ ਫਿਰ ਘਾਟ ਕਾਹਦੀ ਹੈ, ਸਭ ਕੁਛ ਹੀ ਮੰਗ ਲਿਆ। ਤੁਸੀਂ ਸੁਣੀ ਹੋਣੀ ਉਹ ਸਾਖੀ, ਮਾਇਲ ਨੇ ਮੰਗ ਲਿਆ ਸੀ ਕਿ ਪੋਤਰੇ ਨੂੰ ਸੋਨੇ ਦੀ ਮਧਾਨੀ ਨਾਲ ਦੁੱਧ ਰੁੜਕਦਿਆਂ ਵੇਖਾਂ, ਤੇ ਆਪ ਆਉਂਦੇ ਸੀ। ਹੁਣ ਅੱਖਾਂ ਮਿਲਣ ਗਈਆਂ ਤੇ ਵੇਖੇਗੀ, ਤੇ ਹਾਲੇ ਤੇ ਪੁੱਤਰ ਹੀ ਕੋਈ ਨਹੀਂ, ਤੇ ਜੇ ਪੁੱਤਰ ਆਏਗਾ ਤੇ ਪੋਤਰਾ ਹੋਵੇਗਾ, ਤੇ ਰਿਜ਼ਕ ਆਏਗਾ ਤੇ ਸੋਨੇ ਦੀ ਮਧਾਨੀ ਹੋਵੇਗੀ। ਮੈਂ ਸਮਝਦਾ ਫਿਰ ਵੀ ਸੋਨਾ ਹੀ ਮੰਗੇ ਆ, ਪਰਿਵਾਰ ਹੀ ਮੰਗੇ ਆ। ਮੈਨੂੰ ਨਾ ਸਿੱਖੋ ਗੁਰੂ ਅਰਜਨ ਦੇਵ ਜੀ ਕੋਲੋਂ, ਕਹਿੰਦੇ ਨੇ ਮਤ ਦੇਖਦੇ, ਮਤ ਮੰਗੀ ਹੈ, ਮਤ ਬਾਰੇ ਕੁਛ ਪੰਕਤੀਆਂ ਹੋਰ ਸਰਵਣ ਕਰ ਲਓ। ਜਨ ਨਾਨਕ ਕਹੋ ਗੁਰ ਇਹ ਮਤ ਦੇਣੀ, ਮੈਨੂੰ ਤੇ ਗੁਰੂ ਨੇ ਮਤ ਦੇ ਦਿੱਤੀ ਹੈ ਤੇ ਇਹਦੇ ਤਰਨੇ ਜਾਣਾ। ਇਹ ਤੇ ਕਹਿੰਦੇ ਨਾ ਭਵ ਜਲ ਤਰਨਾ, ਜਪ ਹੋਰ ਭਵ ਜਲ ਤਰਨਾ, ਹਰੀ ਨੂੰ ਜਪ ਕੇ ਤਰਨਾ, ਤੇ ਫਿਰ ਹਰੀ ਨੂੰ ਜਪਣ ਵਾਲੀ ਮਤ ਲੈ। ਹੇ ਮਾਲਕ ਐਸੀ ਬੁੱਧ ਕਰੋ ਕਰੋ ਪ੍ਰਕਾਸ਼ਾ, ਤੈਸੀ ਬੁੱਧ ਕਰੋ ਪ੍ਰਕਾਸ਼ਾ ਲਾਗੇ ਪ੍ਰਭ ਸੰਪ੍ਰੀਤ, ਮੈਨੂੰ ਉਹ ਮਤ ਨਾ ਦੇ ਦੇਵੀ ਕਿ ਤੂੰ ਭੁੱਲ ਜਾਏ। ਇੱਕ ਸਾਡਾ ਪੰਜਾਬੀ ਦਾ ਮੁਹਾਵਰਾ ਸੀ, ਰੱਬ ਦੀ ਡਾਂਗ ਦਿਸਦੀ ਨਹੀਂ ਪਰ ਜਿਹਨੂੰ ਵੱਜ ਜਾਏ ਉਹ ਬਚਦਾ ਨਹੀਂ। ਰੱਬ ਨਾ ਡਾਂਗੀ ਮਾਰਦਾ ਦੇ ਕੁਵੱਲੀ ਮਤ, ਮਤ ਦੇ ਦਿੰਦਾ ਉਹੋ ਜਿਹੀ ਜਿਸ ਨੂੰ ਆਪ ਖੁਆਏ ਕਰਤਾ ਖੁਸ਼ ਲਏ ਚੰਗਿਆਈ, ਚੰਗਿਆਈ ਹੋ ਲੈਂਦਾ ਬੁਰੇ ਕੰਮ ਕਰਵਾ ਦਿੰਦਾ। ਬੰਦਾ ਮੁਸੀਬਤ ਵਿੱਚ ਫਸ ਜਾਂਦਾ, ਜਿਸ ਤੇ ਕਿਰਪਾ ਕਰਨੀ ਹੋਵੇ ਉਹਨੂੰ ਚੰਗੀ ਮਤ ਦੇ ਦਿੰਦਾ, ਤੁਹਾਡੇ ਤੇ ਬੜੀ ਕਿਰਪਾ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਕੀ ਹੈ? ਮਤ ਗੁਰੂ ਦੀ ਮਤ ਹੈ, ਗੁਰ ਕੀ ਮਤ ਹੈ, ਤੂੰ ਨਹੀਂ ਆਉਣੀ। ਬਾਣੀ ਲੈ, ਸ਼ਬਦ ਲੈ, ਇਹ ਸੋਝੀ ਲੈ, ਇਹ ਮਤ ਉਸਨੇ ਦੇ ਦਿੱਤੀ। ਜਪ ਹਰ ਭਵ ਜਲ ਤਰਨਾ, ਐਸੀ ਮਤ ਬੀਜਾ ਮੇਰੇ ਠਾਕੁਰ, ਸਦਾ ਸਦਾ ਤੁਧ ਧਿਆਨ, ਸਦਾ ਵਾਸਤੇ ਤੈਨੂੰ ਧਿਆਉਂਦਾ ਰਹਾਂ, ਇਹ ਮੇਰੇ ਤੇ ਕਿਰਪਾ ਕਰ, ਇਹ ਮੇਰੇ ਤੇ ਮਿਹਰ ਕਰ। ਮੂਲ ਗੱਲ ਹੈ ਧਿਆਉਣ ਦੀ। ਜੇ ਰੱਬ ਸਾਡੇ ਧਿਆਨ ਵਿੱਚ ਰਹੇ, ਧਿਆਨ ਵਿੱਚ ਜੋ ਹੈ ਉਹ ਅਸੀਂ ਬੋਲਦੇ ਹਾਂ, ਉਹ ਅਸੀਂ ਕਰਦੇ ਹਾਂ। ਪਾਪ ਧਿਆਨ ਵਿੱਚ ਆ ਗਿਆ ਤੇ ਪਾਪ ਬਚਨ ਬੋਲਾਂਗੇ ਔਰ ਪਾਪ ਹੀ ਕਰਾਂਗੇ। ਧਰਮ ਆ ਗਿਆ ਧਿਆਨ ਵਿੱਚ ਤੇ ਧਰਮ ਹੋਵੇਗਾ, ਸ਼ੁਭ ਹੋਵੇਗਾ, ਚੰਗਾ ਹੋਵੇਗਾ। ਮੈਂ ਤੁਹਾਨੂੰ ਧਿਆਉਂਦਾ ਰਹਾਂ, ਰੱਬ ਧਿਆਨ ਵਿੱਚ ਹੋਵੇ ਤੇ ਫਿਰ ਤੇ ਸਰਬੱਤ ਦਾ ਭਲਾ ਹੋਵੇਗਾ। ਇਹ ਅਸਥਾਨ ਐਸਾ ਹੈ ਜਿੱਥੇ ਹਰ ਵੇਲੇ ਜਿੰਨੀ ਵਾਰੀ ਅਰਦਾਸ ਹੁੰਦੀ ਆਖਿਆ ਜਾਂਦਾ ਤੇਰੇ ਬਾਣੀ ਸਰਬੱਤ ਕਾ ਭਲਾ, ਅੱਜ ਤੱਕ ਨਹੀਂ ਆਖਿਆ ਗਿਆ ਕਿ ਸਿਰਫ ਸਾਡੇ ਭਲਾ, ਨਹੀਂ ਸਰਬੱਤ ਦਾ ਭਲਾ। ਆਓ ਇਸੇ ਗੱਲ ਦਾ ਵਿਸਥਾਰ ਹੈ, ਅੱਗੇ ਉਹ ਵਿਸਥਾਰ ਸਰਵਣ ਕਰੋ। ਚਿੱਤ ਵਿਰਤੀਆਂ ਕਾਬਿਰ ਕਰੋ, ਰੋਮ ਰੋਮ ਕਰਕੇ ਇੱਕ ਹੋਈਏ, ਤਨ ਮਨ ਕਰਕੇ ਇੱਕ ਹੋਈਏ। ਇੱਕ ਵਾਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਹਾਂ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਲਾਸਰੀ ਮਹੱਲਾ ਪੰਜਵਾਂ।
ਤਲਾਸਰੀ ਰਾਗ ਵਿੱਚ ਸਾਹਿਬ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ ਜੀ।
ਪਾਣੀ ਪੱਖਾ ਪੀਸੋ ਸੰਤ ਆਗੈ,
ਮੈਂ ਸੰਤਾਂ ਅੱਗੇ ਤੇ ਸੰਤ ਕੌਣ ਨੇ, ਇਹ ਵਿਆਖਿਆ ਵੀ ਕਰ ਦਿੱਤੀ ਗਈ ਹੈ। ਕੱਪੜਾ ਹੀ ਸੰਤ ਹੁੰਦਾ ਤੇ ਆਖਰ ਰੰਗ ਤੇ ਹੈ ਨਾ ਕੱਪੜੇ ਦਾ, ਤੇ ਕੱਪੜਾ ਆਇਆ ਕਿੱਥੋਂ ਹੈ? ਬਜਾਜੀ ਦੀ ਦੁਕਾਨ ਤੋਂ। ਕੱਪੜਾ ਹੀ ਸੰਤ ਹੁੰਦਾ ਫਿਰ ਤੇ ਕੱਪੜਾ ਉਹੋ ਜਿਹਾ ਖਰੀਦ ਕੇ ਸਾਰਾ ਜਗਤ ਸੰਤ ਬਣ ਜਾਂਦਾ। ਨਹੀਂ, ਸੰਤ ਦੀ ਵਿਆਖਿਆ ਕੀਤੀ ਹੈ, ਜਿੰਨਾ ਸਾਸ ਗਰਾਸ ਨਾ ਵਿਸਰਾ, ਹਰ ਨਾਮਾ ਮਨ ਮੰਤ,
ਤਨਸ ਸੇ ਨਾਨਕਾ ਪੂਰਨ ਸੋਈ ਸੰਤ। ਜਿਸ ਨੂੰ ਰੱਬ ਕਦੀ ਨਹੀਂ ਭੁੱਲਦਾ, ਜਿਸ ਦੇ ਕੰਮ ਰੱਬ ਵਰਗੇ ਨੇ, ਸੋਈ ਸੰਤ ਜੋ ਭਾਵਾ ਰਾਮ, ਜਿਹੜਾ ਰੱਬ ਨੂੰ ਭਾ ਜਾਏ, ਰੱਬ ਜਿਸ ਤੇ ਹਰ ਗੱਲ ਨੂੰ ਪਸੰਦ ਕਰੇ, ਉਹ ਸੰਤ। ਸੋਈ ਸੰਤ ਜੋ ਭਾਵਾ ਰਾਮ, ਸੰਤ ਗੋਬਿੰਦ ਕਹਿ ਇੱਕ ਕਾਮ। ਜੋ ਸੰਤ ਦੇ ਕੰਮ ਨੇ ਉਹੀ ਰੱਬ ਦੇ ਕੰਮ, ਉਹ ਰੱਬ ਵਾਂਗੂ ਬੋਲਦਾ, ਰੱਬ ਵਾਂਗੂ ਕਰਦਾ, ਸਰਬੱਤ ਦਾ ਭਲਾ ਉਹ ਹੁੰਦਾ। ਉਹ ਸੰਤ ਉਹਨਾਂ ਸੰਤਾਂ ਦੇ ਅੱਗੇ ਮੈਂ ਕੀ ਕਰਾਂ। ਪਾਵੋ ਨੇ ਦੀ ਸੇਵਾ ਵਿੱਚ ਪਾਣੀ ਪੱਖਾ ਪੀਸੋ ਸੰਤ ਆਗਾ। ਹੁਣ ਪਾਣੀ ਤੋਂ ਬਿਨਾਂ ਤੇ ਕੰਮ ਨਹੀਂ ਚੱਲਣਾ। ਪਾਣੀ ਪਿਤਾ ਕਿਹਾ ਇਹ ਹੱਥ ਧੋਣੇ ਨੇ ਤੇ ਪਾਣੀ, ਚਰਨ ਧੋਣੇ ਨੇ ਤੇ ਪਾਣੀ, ਇਸ਼ਨਾਨ ਕਰਨਾ ਤੇ ਪਾਣੀ, ਆਟਾ ਗੁੰਨਣਾ ਤੇ ਪਾਣੀ, ਦਾਲ ਬਣਾਉਣੀ ਤੇ ਵਿੱਚ ਪਾਣੀ, ਪਾਣੀ ਤੇ ਜੀਵਣ, ਪਾਣੀ ਬਣਿਆ ਤੇ ਬੰਦਾ ਮਰ ਜਾਵੇਗਾ। ਫਿਰ ਵੱਡੀ ਸੇਵਾ, ਪਾਣੀ ਇੰਨਾ ਆਮ ਨਹੀਂ ਸੀ ਮਿਲਦਾ, ਤਾਂ ਹੀ ਤੇ ਪਾਣੀ ਦੇ ਕਿਨਾਰੇ, ਨਦੀਆਂ ਦੇ ਕਿਨਾਰੇ ਸਾਧੂਆਂ ਨੇ ਆਸ਼ਰਮ ਬਣਾਏ ਕਿ ਪਾਣੀ ਲੈ ਲਿਆ ਕਰਨਗੇ। ਮੈਂ ਪਾਣੀ ਧੋਵਾਂ, ਧੰਨ ਗੁਰੂ ਅਮਰਦਾਸ ਜੀ ਨੇ ਕਿੰਨਾ ਜਲ ਧੋਇਆ। ਪਾਣੀ ਤੇ ਪੱਖਾ, ਹੁਣ ਗਰਮੀ ਹੋਵੇ ਤੇ ਪਹਿਲੇ ਗੁਰਦੁਆਰੇ ਸਨ, ਕਿੱਲੀਆਂ ਲੱਗੀਆਂ ਹੋਣੀਆਂ, ਵੱਡੇ ਵੱਡੇ ਪੱਖੇ ਟੰਗੇ ਹੋਣ, ਸੇਵਾ ਕਰਦੇ ਸਨ। ਪਾਣੀ ਤੇ ਪੱਖਾ ਤੇ ਪੀਸੋ, ਹੁਣ ਪਾਣੀ ਪੱਖੇ ਨਾਲ ਮੇਰੀ ਗੱਲ ਨਹੀਂ ਬਣ ਜਾਣੀ, ਆਟਾ ਵੀ ਤੇ ਚਾਹੀਦਾ। ਸੰਤ ਦੀ ਸੇਵਾ ਵਿੱਚ, ਇਹ ਗੁਰਮੁਖਾਂ ਦੀ ਸੇਵਾ ਵਿੱਚ ਮੈਂ ਆਟਾ ਪੀਸਾਂ ਤੇ ਆਟਾ ਵੀ ਕੱਲ ਦਾ ਪੀਸਿਆ, ਜੇ ਨਹੀਂ ਪੀਹਣ ਹੋਏ ਜਦੀਦ, ਭਾਈ ਗੁਰਦਾਸ ਜਦੀਦ ਕਹਿੰਦੇ ਨੇ ਤਾਜ਼ਾ, ਪੀਹਣ ਹੋਏ ਜਦੀਦ ਪਾਣੀ ਢੋਣ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਣਾ, ਸਾਬਰ ਸਿਦਕ ਸ਼ਹੀਦ ਭਰਮ ਪੋ ਖੂਮਣਾ, ਗੋਲਾ ਮੁੱਲ ਖਰੀਦ ਕਾਰੇ ਜਿਉਣਾ, ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਮਣਾ, ਪੀਹਣ ਹੋਏ ਜਦੀਦ ਪਾਣੀ ਢੋਣਾ, ਪੱਖੇ ਦੀ ਤਾਗੀਦ ਪੱਗ ਮਲ ਧੋਮਣਾ, ਸੇਵਕ ਹੋਏ ਸੰਜੀਦ ਨਾ ਹਸਨ ਲੋਮਣ, ਸੰਜੀਦਾ ਨਾ ਉੱਥੇ ਉਤੇਜਨਾ ਕੋਈ, ਸੇਵਕ ਹੋਏ ਸੰਜੀਦ ਨਾ ਹਸਨ ਲੋਮਣਾ, ਦਰ ਦਰਵੇਸ਼ ਰਸੀਦ ਪੁਰਮ ਰਸ ਪੋਮਣਾ, ਚੰਦ ਮੁਬਾਰਕ ਈਦ ਭੁੱਖ ਖਲੋਮਣਾ, ਮੁੱਲ ਖਰੀਦੇ ਲਾਲਾ ਗੋਲਾ, ਮੇਰਾ ਨਾਂ ਸੁਭਾਗਾ, ਗੁਰ ਕੇ ਬਚਨੇ ਹਾਟ ਦੁਕਾਨਾ, ਜਿੱਤ ਲਾਵਾ ਤਿੱਤ ਲਾਗਾ, ਤੇਰਾ ਲਾਲੇ ਕਿਹਾ ਚਤਰਾਈ। ਚਤਰਾਈ ਕੀ ਕਰਾਂ, ਮੈਂ ਤੇ ਹੁਕਮ ਵੀ ਪੂਰਾ ਨਹੀਂ ਕਰ ਸਕਦਾ, ਸਾਹਿਬ ਕਾ ਹੁਕਮ ਨਾ ਕਰਨਾ ਜਾਏ। ਹੁਣ ਰੱਬ ਨੂੰ ਤੇ ਆਟੇ ਦੀ ਕੋਈ ਲੋੜ ਨਹੀਂ ਜੀ, ਕਿਉਂਕਿ ਪੇਟ ਹੀ ਨੇ, ਉਹ ਨਿਰਗੁਣ ਸਰੂਪ ਆ, ਉਹਨੂੰ ਪਿਆਸ ਵੀ ਨਹੀਂ ਲੱਗਦੀ, ਨਾ ਉਹ ਬੂਢਾ, ਨਾ ਉਹ ਬਾਲਾ, ਨਾ ਉਹ ਸਦੂਕ, ਨਹੀਂ ਜਮਜਾਲਾ, ਉਹਦੇ ਸਾਡੇ ਵਾਂਗੂ ਚਰਨ ਵੀ ਨਹੀਂ, ਨਹੀਂ ਤੇ ਘੁੱਟ ਦਿੰਦੇ, ਸਾਡੇ ਵਰਗਾ ਸਰੀਰ ਹੀ ਨਹੀਂ, ਕੋਈ ਚੋਲਾ ਪਾ ਦਿੰਦੇ, ਤੇ ਨਿਰਗੁਣ ਹੈ। ਪਰ ਸਰਗੁਣ ਰੂਪ ਧਾਰਨ ਕਰਕੇ ਬੰਦਿਆਂ ਚ ਬੈਠਾ, ਜਿੰਨੇ ਨੇਤਰ ਨੇ ਸਾਰੇ ਉਹਦੇ, ਜਿੰਨੀਆਂ ਨੱਕਾਂ ਨੇ ਉਹਦੀਆਂ, ਜਿੰਨੇ ਚਰਨ ਨੇ ਉਹਦੇ, ਸਹਿਸ ਤਬ ਨੈਣ ਨਨ ਨੈਣ ਹੈ ਤੋਹੇ ਕੋ, ਸਹਿਸ ਮੂਰਤ ਮਨਾ ਏਕ ਤੋਹੀ, ਸਹਿਸ ਪਦ ਬੇਮਲ ਨਨ ਏਕ ਪਦ ਗੰਧ ਬਿਨ, ਸਹਿਸ ਤਬ ਗੰਧੇ ਵਿਚਲਤ ਮੋਹੀ। ਆਪਣੇ ਸੰਤਾਂ ਚ ਬੈਠਾ, ਸੇਵਕਾਂ ਚ ਬੈਠਾ, ਤੂੰ ਆਖੇ ਜਲ ਤੇ ਮੈਂ ਪਾਣੀ ਢੋਵਾਂ, ਇਹਨਾਂ ਵਾਸਤੇ ਮੈਂ ਆਟਾ ਪੀਸਾਂ, ਪੀਏ ਤਾਂ ਪਾਣੀ ਆਣੀ ਆਣੀ ਦਰ ਤੋਂ ਦਾ ਲਿਆਵਾਂ, ਪੀਏ ਤਾਂ ਪਾਣੀ ਆਣੀ, ਮੀਰਾਂ ਹੇ ਮੀਰਾਂ ਹੇ ਪਾਤਸ਼ਾਹ, ਮੈਂ ਪਾਣੀ ਮੈਂ ਜਲ ਲਿਆਵਾਂ, ਪੀਏ ਤਾਂ ਪਾਣੀ ਆਣੀ ਮੀਰਾਂ, ਖਾਣ ਤਾਂ ਪੀਸਣ ਜਾਓ, ਜੇ ਤੂੰ ਸ਼ਗਨਾ ਹੋਵੇ ਮੈਂ ਆਟਾ ਪੀ ਕੇ ਲਿਆਵਾਂ, ਪੀਆਂ ਤਾਂ ਪਾਣੀ ਆਣੀ ਮੀਰਾਂ, ਖਾਣ ਤਾਂ ਪੀਸਣ ਜਾਓ, ਪੱਖਾ ਫੇਰੀ ਪੈਰ ਮਲਾਵਾਂ, ਜਪਤ ਰਹਾਂ ਤੇਰਾ ਨਾਂ, ਇਹ ਕਰਦਿਆਂ ਮੇਰਾ ਇਹ ਹੀ ਨਹੀਂ ਕਰਾਂ, ਨਾਲ ਜਪੀ ਵੀ ਜਾਵਾਂ। ਆਕਾਰ ਸੇਵਾ ਵਾਲੇ ਮਹਾਂਪੁਰਖ, ਨਾਲ ਟੋਕਰੀ ਸੇਵਕ ਚੁੱਕੇ ਹੁੰਦੇ, ਨਾਲ ਸਤਨਾਮ ਵਾਹਿਗੁਰੂ, ਇਹ ਉਹੀ ਪਰੰਪਰਾ। ਪੀਆਂ ਤਾਂ ਪਾਣੀ ਆਣੀ ਮੀਰਾਂ, ਖਾਣ ਤਾਂ ਪੀਸਣ ਜਾਓ, ਪਾਣੀ ਪੱਖਾ ਪੀਸੋ ਸੰਤ ਆਗੇ। ਇਹਨਾਂ ਸੰਤਾਂ ਦੀ ਸੇਵਾ ਵਿੱਚ ਮੈਂ ਜਲ ਵੀ ਢੋਵਾਂ, ਜਲ ਦੀ ਸੇਵਾ ਕਰਾਂ ਤੇ ਮੈਂ ਆਟਾ ਵੀ ਪੀਸਾਂ। ਹਾਂਜੀ,
ਗੁਣ ਗੋਬਿੰਦ ਜਸ ਗਾਈ,
ਵੇਲਾ ਨਾ ਰਹੇ, ਹੱਥਾਂ ਨਾਲ ਤੇ ਮੈਂ ਜਲ ਲਿਆਵਾਂਗਾ, ਪੱਥਾਂ ਨਾਲ ਚੱਕੇ ਪੀਵਾਂਗਾ ਤੇ ਰਸਨਾ ਨਾਲ ਗੋਬਿੰਦ ਦੇ ਜਸ ਨੂੰ ਗਾਵਾਂ। ਇਹ ਗਾਣ ਕਰਾਂ
ਸਾਸੁ ਸਾਸੁ ਮਨ ਨਾਮ ਸੁਮਾਰੈ,
ਸਵਾਸ ਸਵਾਸ ਮੇਰਾ ਮਨ ਜਿਹੜਾ ਪ੍ਰਮਾਤਮਾ ਦੇ ਨਾਮ ਨੂੰ ਚੇਤੇ ਕਰੇ, ਨਾਮ ਚੇਤੇ ਕਰਾਂਗਾ।
ਵਿਸਰਾਮ ਨਿਭ ਪਾਈ,
ਵਿਸਰਾਮ 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 ਦਾ ਖਜ਼ਾਨਾ, ਇਹ ਸੁੱਖਾਂ ਦਾ ਖਜ਼ਾਨਾ ਮੈਂ ਪ੍ਰਾਪਤ ਕਰ ਲਾਂ, ਥੋੜ੍ਹਾ ਜਿਹਾ ਸਮਾਂ ਮੈਂ ਤੁਹਾਡਾ ਇੱਥੇ ਲਵਾਂ। ਸ਼ਬਦ ਵਿੱਚ ਖਾਸ ਨੁਕਤੇ ਨੇ, ਇੱਕ ਤੇ ਵਿਸਰਾਮ, ਦੂਸਰਾ ਮਤ ਤੇ ਤੀਸਰਾ ਧਿਆਉਣਾ। ਇਹ ਖਾਸ ਨੁਕਤੇ ਨੇ ਜਿਹਨਾਂ 'ਤੇ ਧਿਆਨ ਦੇਣ ਦੀ ਲੋੜ। ਵਿਸ਼ਰਾਮ ਕੀ ਆਮ ਕਰਕੇ ਤਾਂ ਕੋਈ ਆ ਗਿਆ, ਮੈਂ ਤਾਂ ਕਹਿੰਦਾ ਜੀ ਥੋੜ੍ਹਾ ਜਿਹਾ ਹੁਣ ਤੁਸੀਂ ਵਿਸ਼ਰਾਮ ਕਰ ਲਓ, ਪ੍ਰਸ਼ਾਦ ਪਾਣੀ ਛੱਕ ਲਿਆ, ਵਿਸ਼ਰਾਮ ਕਰ ਲਓ। ਵਿਸ਼ਰਾਮ ਸ਼ਬਦ ਹੋਰਨਾਂ ਥਾਵਾਂ 'ਤੇ ਵੀ ਵਰਤਿਆ। ਸੁਖਮਨੀ ਸਾਹਿਬ ਵਿੱਚ ਵਿਸ਼ਰਾਮ ਦਾ ਅਰਥ ਹੈ ਟਿਕਾ। ਵੈਸੇ ਕੋਸ਼ਾਂ 'ਚ ਵੀ ਇਹ ਸਵੈ ਸਥਿਤੀ ਟਿਕ ਜਾਣਾ, ਇਹਨੂੰ ਕਹਿੰਦੇ ਨੇ ਵਿਸ਼ਰਾਮ। ਸੁਖਮਨੀ ਸਾਹਿਬ 'ਚ ਕਿੱਥੇ ਹੈ? ਸੁਖਮਨੀ ਸੁੱਖ ਅੰਮ੍ਰਿਤ ਪ੍ਰਭ ਨਾਮ, ਪ੍ਰਮਾਤਮਾ ਦਾ ਅੰਮ੍ਰਿਤ ਨਾਮ ਸੁੱਖਾਂ ਦੀ ਮਣੀ ਹੈ, ਅਤੇ ਟਿਕਦਾ ਕਿੱਥੇ ਹੈ? ਭਗਤ ਜਨਾ ਕਹਿ ਮਨ ਵਿਸ਼ਰਾਮ, ਇਹ ਮਨ ਵਿੱਚ ਟਿਕਦਾ। ਹੁਣ ਵਿਸ਼ਰਾਮ ਦਾ ਅਰਥ ਹੋ ਗਿਆ ਟਿਕਾਓ। ਵਿਸ਼ਰਾਮ ਦਾ ਅਰਥ ਹੈ ਨਿਸ਼ਕਿਰਿਆ ਹੋਣਾ। ਜਿਵੇਂ ਇੱਕ ਸ਼ਬਦ ਹੈ ਮਾਰੂ ਬਾਗ ਵਿੱਚ ਮਿਲੇਗਾ ਕਿ ਸ਼ਮ ਥੱਕ ਪਾਏ ਵਿਸ਼ਰਾਮਾ, ਮਿਟ ਗਈ ਸਗਲੀ ਧਾਈ, ਦੌੜ ਭੱਜ ਮੁੱਕ ਗਈ, ਸ਼ਮ ਥੱਕ ਗਿਆ। ਇਹ ਜਿਹੜੇ ਕਿਰਤਕਾਰ ਸੀ, ਜਿਹੜੇ ਕੰਮ ਕਾਰ ਕਰਨਾ, ਇਹ ਵੀ ਥੱਕ ਗਿਆ, ਕਾਲ ਥੱਕ ਗਏ, ਵਿਸ਼ਰਾਮ ਮਿਲ ਗਏ, ਦੌੜ ਭੱਜ ਮੁੱਕ ਗਏ। ਵਿਸ਼ਰਾਮ ਹੈ ਟਿਕ ਜਾਣਾ। ਘਰ ਜਾਂਦੇ ਹਾਂ ਅਤੇ ਕਹਿੰਦੇ ਹਾਂ ਜੀ ਵਿਸ਼ਰਾਮ ਕਰੋ, ਹੁਣ ਸਰੀਰ 'ਤੇ ਟਿਕ ਜਾਂਦਾ। ਵਿਸ਼ਰਾਮ ਹੈ ਹੱਥ ਨਾ ਹਿੱਲੇ, ਅੱਖਾਂ ਇੱਧਰ ਉੱਧਰ ਨਾ ਵੇਖਣ, ਜ਼ੁਬਾਨ ਨਾ ਬੋਲੇ। ਪਰ ਮੁਸੀਬਤ ਇੱਕ ਹੋਰ ਹੈ, ਅੰਦਰੋਂ ਮਨ ਦਾ ਕੀ ਕਰੀਏ? ਸਾਰੀ ਰਾਤ ਬੰਦੇ ਦੀ ਬਤੀਤ ਹੋ ਜਾਂਦੀ ਹੈ, ਪਾਸੇ ਮਾਰਦੇ ਹਾਂ ਅਤੇ ਪੁੱਛੇ ਵਿਸ਼ਰਾਮ ਆ ਗਏ, ਕਹਿੰਦੇ ਜੀ ਕਿੱਥੇ ਆਇਆ, ਸਰੀਰ ਟੁੱਟਦਾ ਪਿਆ, ਨੀਂਦ ਨਹੀਂ ਆਈ। ਇਹਦਾ ਭਾਵ ਇਹ ਹੈ ਕਿ ਮਨ ਹੀ ਟਿਕ ਜਾਏ। ਹੁਣ ਤਨ 'ਤੇ ਟਿੱਕੇ ਆ, ਲੱਤਾਂ 'ਤੇ ਨਹੀਂ ਤੁਰਦੀਆਂ, ਮਨ ਤੁਰਿਆ ਜਾਂਦਾ। ਜੇ ਮਨ ਵਿੱਚ ਹੀ ਅੰਦਰੋਂ ਕੁਛ ਚੱਲ ਰਿਹਾ ਤਾਂ ਫਿਰ ਵਿਸ਼ਰਾਮ ਕਿਵੇਂ ਹੋਵੇ? ਵਿਸ਼ਰਾਮ ਅਸਲ 'ਚ ਹੋਵੇਗਾ ਉਸ ਦਿਨ ਜਿਸ ਦਿਨ ਮਨ ਟਿਕ ਜਾਏਗਾ। ਹੁਣ ਮਨ ਨੂੰ ਟਿਕਣ ਵਾਸਤੇ ਟਿਕਾਣਾ ਚਾਹੀਦਾ। ਜਿਹਨਾਂ ਦਾ ਟਿਕਾਣਾ ਹੀ ਕੋਈ ਨਹੀਂ, ਟਿਕਣ ਕਿੱਥੇ? ਫੁੱਟਪਾਥ 'ਤੇ ਆ ਗਿਆ ਕੋਈ ਸਿਪਾਹੀ ਡੰਡਾ ਮਾਰੇਗਾ, ਉੱਠ ਇੱਥੇ ਕਿਉਂ ਪਿਆ? ਟਿਕਾਣਾ ਹੋਵੇਗਾ ਤਾਂ ਟਿਕੇਗਾ। ਹੁਣ ਤਨ ਦਾ ਤਾਂ ਥੋੜ੍ਹਾ ਬਹੁਤਾ ਹਰ ਇੱਕ ਨੇ ਬਣਾ ਲਿਆ, ਮਨ ਦਾ ਟਿਕਾਣਾ ਨਹੀਂ ਲੱਭਾ। ਮਨ ਕੀ ਹੈ? ਇੱਕ ਤਮਾਸ਼ਾ ਵੇਖਦਾ ਤੇ ਥੋੜ੍ਹਾ ਜਿਹਾ ਕਹਿੰਦਾ ਹਾਂ ਬੜਾ ਸੋਹਣਾ ਮਨ ਲੱਗਾ, ਟਿਕਿਆ ਘੜੀ ਬਾਅਦ ਉਚਾਟ, ਫਿਰ ਅੱਗੇ ਸੌ 'ਤੇ ਟਿਕਦਾ ਤੇ ਅੱਗੇ ਲੱਖ, ਫਿਰ ਅੱਗੇ ਹੁਣ ਲੱਖ 'ਤੇ ਜਾਂਦਾ ਤੇ ਕਰੋੜ, ਇੱਕ ਤੇ ਮੁੱਕਦਾ, ਮਨ ਨਹੀਂ ਟਿਕਦਾ। ਵਿਸ਼ਰਾਮ ਆਉਂਦਾ ਕੋਈ ਨਹੀਂ, ਭਟਕਣਾ ਹੈ ਜਿੱਥੇ ਵਿਸ਼ਰਾਮ, ਜਾਂ ਤੇ ਹੋਵੇਗਾ ਵਿਸ਼ਰਾਮ ਜਾਂ ਹੋਵੇਗੀ ਭਟਕਣਾ। ਬੰਦਾ ਅੱਗੇ ਹੀ ਅੱਗੇ ਜਾਂਦਾ, ਹੋਰ ਅੱਗੇ ਕੀ ਹੈ, ਹੋਰ ਅੱਗੇ ਕੀ ਹੈ, ਹੋਰ ਕੀ, ਕਿੰਨਾ ਕੁ ਭਟਕਦਾ। ਭਰਮੇ ਭੋਲਾ ਦਹਿ ਦਿਸ ਧਾਵਾ, ਨਿਮਖ ਮੈਂ ਚਾਰ ਕੁੰਟ ਫਿਰਿਆ, ਚਾਰ ਕੁੰਟ ਫਿਰ ਕੇ ਆ ਜਾਂਦਾ ਵਿਸ਼ਰਾਮ, ਤਾਂ ਵੀ ਨਹੀਂ ਮਿਲਦਾ ਉਸ ਵਿੱਚ। ਇਹਦਾ ਟਿਕਾਣਾ ਸ਼ਬਦ, ਮੈਂ ਪ੍ਰਮਾਣ ਨਾਲ ਦੇਵਾਂਗਾ ਤਾਂ ਕਿ ਇਹ ਗੱਲ ਸਾਨੂੰ ਦ੍ਰਿੜ ਹੋ ਜਾਏ। ਕਥਾ ਦਾ ਭਾਵ ਹੀ ਇਹ ਹੈ ਕਿ ਬਾਕੀ ਛੱਤਾਂ ਨੂੰ ਤੇ ਥੰਮ ਥੰਮਦੇ ਨੇ, ਇਹ ਮਨ ਨੂੰ ਕੌਣ ਥੰਮੇ? ਜਿਉਂ ਮੰਦਰ ਕੋ ਥੰਮੇ ਥੰਮਣ, ਤਿਉਂ ਗੁਰ ਕਾ ਸ਼ਬਦ ਮਨੇ ਅਸਥੰਮਣ। ਹੁਣ ਸ਼ਬਦ ਮਿਲਿਆ ਨਾ, ਸੰਗਤ ਵਿੱਚ ਆਇਆ ਨਾ, ਟਿਕੇ ਕਿਵੇਂ, ਵਿਸ਼ਰਾਮ ਕਿਵੇਂ ਮਿਲੇ? ਬੜਾ ਸੁੰਦਰ ਬਚਨ ਹੈ, ਬੈਰ ਵਿਰੋਧ ਕਾਮ ਕ੍ਰੋਧ ਮੋਹ, ਇੱਥੋਂ ਗੁਜ਼ਰਦੇ ਆਏ ਹਾਂ, ਇੱਕ ਨਹੀਂ ਅਨੇਕਾਂ ਜਨਮ। ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਬਕਾਰ ਮਹਾਂ ਲੋਭ ਥਰੋ, ਇਹੋ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਓ ਆਪਣ ਕਰ ਕਰਮ। ਕਈ ਜਨਮ ਬਤੀਤ ਹੋ ਗਿਆ, ਫਿਰ ਕਬਹੂ ਸਾਧ ਸੰਗਤ ਭਾਵ ਮਨ ਟਿਕਿਆ। ਕਿੱਥੇ? ਸੰਗਤ ਵਿੱਚ। ਸ਼ਬਦ ਮਿਲ ਗਿਆ, ਟਿਕਾਣਾ ਮਿਲ ਗਿਆ, ਪਹਿਲੇ ਭਾਈ ਲੈਣਾ, ਫਿਰ ਗੁਰੂ ਕਿਉਂ? ਮਨ ਨੂੰ ਟਿਕਾਣਾ ਮਿਲ ਗਿਆ, ਪਹਿਲੇ ਬਾਬਾ ਅਮਰਦਾਸ, ਫਿਰ ਗੁਰੂ ਅਮਰਦਾਸ, ਸ਼ਬਦ ਦਾ ਟਿਕਾਣਾ ਮਿਲ ਗਿਆ, ਪਹਿਲੇ ਜੇਠਾ ਯਤੀਮ, ਫਿਰ ਧੰਨ ਧੰਨ ਰਾਮਦਾਸ ਹੋਰ, ਜਿਨ ਸਿਰਿਆ ਤਿੰਨੇ ਸਵਾਰਿਆ। ਕਿਵੇਂ ਹੋਇਆ? ਸ਼ਬਦ ਦਾ ਟਿਕਾਣਾ ਮਿਲ ਗਿਆ। ਕਬਹੂ ਸਾਧ ਸੰਗਤ ਪਾਵਾ, ਉਸੇ ਸਥਾਨ ਤੇ ਬਹਿਰ ਨਾ ਆਵੇ, ਅੰਤਰ ਹੋਏ ਗਿਆਨ ਪ੍ਰਕਾਸ਼, ਉਸੇ ਸਥਾਨ ਕਾ ਨਹੀਂ ਬਿਨਾਸ, ਮਨ ਤਨ ਨਾਮ ਰਤੇ ਇੱਕ ਰੰਗ, ਸਦਾ ਬਸੇ ਪਾਰ ਬੰਮ ਕਹਿ ਸੰਗ। ਹੁਣ ਤੇ ਇੱਕ ਹੋਗਾ ਅਸਲ ਵਿੱਚ ਟਿਕਾਣਾ, ਜਿੱਥੇ ਮਿਲ ਜਾਏ ਨਾ, ਇੱਕ ਮਿੱਕ ਹੋ ਜਾਈਦਾ ਰੱਬ ਨਾਲ, ਇੱਕ ਹੋ ਗਿਆ ਮਿਟ ਗਏ ਗਮਨ ਪਾਏ ਬਿਸਰਾਮ, ਨਾਨਕ ਪ੍ਰਭ ਕਾ ਸਦ ਕੁਰਬਾਨ, ਸੂਰਜ ਕਿਰਨ ਮਿਲੇ ਜਲ ਕਾ ਜਲ ਹੋਆ ਰਾਮ। ਪਰਮਾਤਮਾ ਵਿੱਚ ਲੀਨ ਹੋ ਗਿਆ ਜੀ, ਕਹਿੰਦੇ ਨੇ ਗੋਬਿੰਦ ਦੇ ਗੁਣ ਗਾਏ। ਇਹ ਕਿੱਥੇ ਗਾਏਗਾ? ਸੰਗਤ ਵਿੱਚ ਆ ਕੇ, ਸ਼ਬਦ ਨਾਲ ਟਿਕ ਗਏ, ਸ਼ਮ ਥਾਕਾ ਪਾਏ ਬਿਸਰਾਮਾ, ਮਿਟ ਗਏ ਸਗਲੇ ਥਾਏ, ਅਬ ਮੋ ਜੀਵਨ ਪਦਵੀ ਪਾਏ, ਚੀਤ ਆਏ ਮਨ ਪੁਰਖ ਵਧਾਤਾ, ਸੰਤਨ ਕੇ ਸ਼ਰਨ ਆਏ। ਪਾਣੀ ਪੱਖਾ ਪੀਸੋ ਸੰਤ ਆ ਗਏ, ਪਾਣੀ ਵੀ ਔਰ ਪੱਖਾ ਵੀ। ਮੈਂ ਇੱਕ ਬੇਨਤੀ ਹਮੇਸ਼ਾ ਇਸੇ ਸਟੇਜ ਤੇ ਇਸੇ ਸਥਾਨ ਤੋਂ ਕਰਦਾ ਰਹੀ ਤੇ ਅੱਜ ਵੀ ਕਰਾਂ। ਇੱਥੇ ਅੱਜ ਤੱਕ ਇਹ ਸਥਾਨ ਹੈ ਜਿੱਥੇ ਕੀਰਤਨ ਸਿਰਫ ਕੀਰਤਨ ਹੀ ਅੰਦਰ, ਉਸ ਦੇ ਵਿੱਚ ਕਿਸੇ ਦੀ ਕੋਈ ਮਤ ਨਹੀਂ। ਕਥਾ ਕਥਾ ਹੀ ਹੈ ਮੁੱਖ ਵਾਕ ਤੇ, ਅਰਦਾਸ ਹੀ ਅਰਦਾਸ ਹੀ ਹੈ, ਉਸਦੇ ਵਿੱਚ ਕੁਛ ਨਹੀਂ, ਹੋਰ ਹੁਕਮ ਹੁਕਮ ਨਹੀਂ ਹੈ। ਸਤਿਗੁਰੂ ਨੇ ਜਿੱਥੇ ਤੱਕ ਸਾਡਾ ਦਾਇਰਾ ਬਣਾਇਆ ਨਾ, ਧੰਨ ਗੁਰੂ ਨਾਨਕ ਦੇਵ ਜੀ ਨੇ ਉਹ ਕਹਿੰਦੇ ਨੇ, ਪਰ ਬਾਹਰ ਤੇ ਅੰਦਰ ਜੁੜਿਆ ਤੇ ਹੈ ਨਾ। ਕਥਾ ਇੱਥੇ ਹੋ ਰਹੀ ਹੈ, ਸੁਣ ਬਾਹਰ ਰਹੇ, ਬਾਹਰ ਤੇ ਅੰਦਰ ਜੁੜਿਆ ਹੋਇਆ। ਜਦੋਂ ਜਗਤ ਦੁਖੀ ਹੋਇਆ ਤੇ ਇਸ ਦਰ ਤੋਂ ਇੱਕ ਆਵਾਜ਼ ਉੱਠੀ, ਇੱਥੇ ਮਾਰ ਪਈ ਕੁਰਲਾਣੇ, ਤੈਂ ਕੀ ਦਰਦ ਨਾ ਆਇਆ। ਦੁਨੀਆਂ ਦੇ ਵਿੱਚ ਇਹ ਤਿੰਨ ਸੰਸਥਾ ਆਈਆਂ, ਔਰ ਮੈਂ ਗੁਰੂ ਦੇ ਆਸਰੇ ਜਿਹੜਾ ਬਚਨ ਕਰਾਂਗਾ ਕਰਾਂਗਾ, ਔਰ ਹਰ ਗੱਲ ਦਾ ਜਵਾਬ ਦੇ ਹਾਂ। ਤਿੰਨ ਸੰਸਥਾ ਆਈਆਂ, ਇੱਕ ਰਾਜਨੀਤੀ, ਕਿਸ ਲਈ ਕਿ ਬੰਦਾ ਸੁਖੀ ਰਹੇ, ਇੱਕ ਸਮਾਜ, ਇਹ ਰਸਮੀ ਰਿਵਾਜ ਸਾਡੇ, ਕਿ ਬੰਦਾ ਸੁਖੀ ਰਹੇ, ਇੱਕ ਧਰਮ, ਕਿ ਬੰਦਾ ਸੁਖੀ ਰਹੇ, ਬੰਦਾ ਫਿਰ ਦੁਖੀ ਬੈਠਾ ਹੋਵੇ। ਧਰਮ ਦੇ ਹੁੰਦਿਆਂ ਵੀ ਦੁਖੀ, ਸਮਾਜ ਦੇ ਹੁੰਦਿਆਂ ਵੀ ਦੁਖੀ, ਰਾਜਨੀਤੀ ਦੇ ਹੁੰਦਿਆਂ ਵੀ ਦੁਖੀ। ਬਾਲੀ ਰੋਗਾ ਨਾਨ ਪਥਾਰ, ਨਾਨਕ ਦੁਖੀਆ ਸਭ ਸੰਸਾਰ। ਸੰਸਾਰ ਦੁਖੀ ਹੈ ਤੇ ਦੁੱਖ ਦਾ ਕਾਰਨ ਕੀ ਹੈ? ਕਾਰਨ ਇੱਕੋ ਹੀ ਹੈ ਕਿ ਬੰਦੇ ਦੀ ਪਰਵਾਹ ਨੇ। ਮੈਂ ਦੇਖਿਆ ਉਹਨਾਂ ਦੇਸ਼ਾਂ ਨੂੰ ਭ੍ਰਿਸ਼ਟ ਦੇਸ਼ ਕੇ ਆ ਗਏ ਹੈ, ਜਿੱਥੇ ਬੰਦੇ ਦੀ ਜਾਨ ਦੀ ਕੋਈ ਕੀਮਤ ਨਹੀਂ, ਪੈਸੇ ਦੀ ਕੀਮਤ ਹੈ। ਬਸ ਪੈਸੇ ਦਿਓ ਤੇ ਬੰਦਾ ਮਰਵਾ ਲਓ, ਬੰਦੇ ਦੀ ਜਾਨ ਦੀ ਕੋਈ ਕੀਮਤ ਨਹੀਂ। ਕੀਮਤ ਹੈ ਤੇ ਕੇਵਲ ਪੈਸੇ ਦੀ, ਟਕੇ ਦੀ ਕੀਮਤ ਹੈ ਨਹੀਂ, ਬੰਦੇ ਦੀ ਕੀਮਤ ਸਿੱਖੋ। ਮੈਂ ਐਸਾ ਸੁਣਿਆ ਸੀ, ਖੂਹ 'ਚ ਬੰਦਾ ਡਿੱਗਿਆ ਤੇ ਇੱਕ ਸਾਧੂ ਆ ਗਿਆ, ਸਮਾਧੀ ਲਾਉਣ ਲੱਗਾ ਤੇ ਉਹ ਕਹਿਣ ਲੱਗਾ, ਕੌਣ ਹੈ? ਕਹਿਣ ਲੱਗਾ, ਮੈਂ ਹਾਂ ਸਾਧੂ। ਤੇ ਕੀ ਕਰਨ ਲੱਗਾ? ਸਮਾਧੀ ਲਾਉਣ ਲੱਗਾ, ਮੈਨੂੰ ਬਾਹਰ ਕੱਢ, ਮੈਂ ਖੂਹ 'ਚ ਗਿਰੇ। ਕਹਿਣ ਲੱਗਾ, ਤੂੰ ਗਿਰੇ ਆਪਣੇ ਕਰਮਾਂ ਨਾਲ, ਕਰਮਾਂ ਦਾ ਫਲ ਭੋਗ ਤੇ ਸ਼ਾਂਤੀ ਨਾਲ ਮਰ ਜਾ, ਅੱਗੋਂ ਮੁਕਤ ਹੋ ਜਾਏਗਾ, ਮੈਨੂੰ ਸਮਾਧੀ ਲਾਉਣ ਤੇ। ਉਹ ਕਹਿਣ ਲੱਗਾ, ਮੈਂ ਮਰਿਆ ਨੂੰ, ਅਜੇ ਮੈਂ ਠੀਕ ਹਾਂ, ਸੱਟ ਵੀ ਕੋਈ ਨਹੀਂ ਲੱਗੀ, ਕੱਢ। ਕਹਿਣ ਲੱਗਾ, ਦੁਸ਼ਟ ਨੇ ਸਮਾਧੀ ਕਿੱਥੇ ਲਾਉਣ ਦੇ ਲਈ, ਚੱਲੀ ਗਏ ਸਮਾਧੀ ਵਿੱਚ, ਆਓ ਬੰਦਾ ਮਰਨ ਦਿਓ। ਮਗਰੋਂ ਆ ਗਿਆ ਇੱਕ ਨੇਤਾ, ਉਹਨੂੰ ਕਹਿਣ ਲੱਗਾ, ਜੀ ਮੈਨੂੰ ਕੱਢੋ ਬਾਹਰ। ਉਹ ਕਹਿਣ ਲੱਗਾ, ਤੂੰ ਇਹ ਗੁਨਾਹ ਗੌਰਮੈਂਟ ਦਾ, ਕਿਉਂਕਿ ਪਾਟ ਨਹੀਂ ਬੰਨੇ ਆਸੇ ਪਾਸੇ, ਮੈਨੂੰ ਕੋਈ ਨਹੀਂ, ਤੂੰ ਡਿੱਗੇ, ਮੈਂ ਹੁਣੇ ਅੰਦੋਲਨ ਚ ਲਿਆਉਣਾ। ਉਹ ਕਹਿਣ ਲੱਗਾ, ਭਾਈ ਜੀ ਫਿਰ ਚਲਾਈ, ਤੂੰ ਮੈਨੂੰ ਕੱਢ। ਉਹ ਵੀ ਤੁਰ ਗਿਆ। ਮੈਂ ਇਹ ਪੜ੍ਹਿਆ, ਬੰਦੇ ਦਾ ਕੌਣ ਫਿਕਰ ਕਰੇਗਾ? ਮੈਨੂੰ
ਬਹੁਤ ਦੇਰ ਪਹਿਲੇ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਨੇ ਇੱਕ ਗੱਲ ਸੁਣਾਈ ਸੀ। ਉਹ ਜਥੇਦਾਰ ਵੀ ਰਹੇ, ਹੈਡ ਗ੍ਰੰਥੀ ਸਾਹਿਬ ਵੀ ਰਹੇ, ਬੜੇ ਵਿਦਵਾਨ ਸਨ, ਕਿਤਾਬਾਂ ਵੀ ਲਿਖੀਆਂ। ਕਹਿਣ ਲੱਗੇ ਖੇਤੀ ਵੀ ਕਰਦੇ ਰਹੇ ਅਤੇ ਇੱਕ ਮੰਤਰੀ ਆ ਗਿਆ ਨਾਲ ਕੁਛ ਲੈ, ਵੋਟਾਂ ਦੇ ਦਿਨ ਸਨ ਅਤੇ ਆਇਆ ਅਤੇ ਅਸੀਂ ਗੰਨੇ ਦਿੱਤੇ ਚੁੱਪੇ ਉਹਨਾਂ ਲੈ, ਬੜੇ ਮਿੱਠੇ ਨੇ ਗੰਨੇ। ਅਤੇ ਮੈਂ ਆਖਿਆ ਜੀ ਮੋਢਾ ਮੋਢਾ ਅਤੇ ਤਾਂ ਅਤੇ ਉਹ ਹੱਸ ਕੇ ਕਹਿੰਦਾ ਇਹ ਫਿਰ ਦੂਜਾ ਕਮਾਦ ਨਾ ਬੀਜਿਆ ਕਰੋ, ਮੋਢਾ ਹੀ ਬੀਜਿਆ ਕਰੋ। ਅਤੇ ਉਹ ਕਹਿਣ ਲੱਗੇ ਨੇ ਨਾਲ ਦੇ ਤਾਂ ਹੱਸ ਪਏ ਅਤੇ ਇਹਨਾਂ ਨੂੰ ਇੰਨਾ ਵੀ ਨਹੀਂ ਪਤਾ ਵੀ ਚਾਰ ਪੰਜ ਵਾਰੀ ਉਹ ਕੱਟ ਲਈਏ ਤਾਂ ਮੋਢਾ ਹੁੰਦਾ, ਮੋਢਾ ਬੀਜਿਆ ਕਰੋ। ਕਹਿੰਦੇ ਨੇ ਅਸੀਂ ਤਾਂ ਮੂੰਹ ਅੱਗੇ ਕੱਪੜੇ ਦਿੱਤੇ ਅਤੇ ਇੱਕ ਗੱਲ ਹੋਰ ਚੱਲ ਪਈ। ਉਹ ਕੀ ਅਸੀਂ ਆਖਿਆ ਜੀ ਬਾਕੀ ਵੀ ਲਾਉਂਦੇ ਹਾਂ, ਮੂੰਗੇ ਵੀ ਬੀਜੇ ਆ ਅਤੇ ਮੋਟੇ ਬੀਜ ਨਹੀਂ ਮਿਲਦੇ ਪਏ, ਉਹ ਮਿਲਣਗੇ ਤੇ ਮੂੰਗੀ ਹੋਰ ਬੀਜਾਂਗੇ। ਕਹਿਣ ਲੱਗੇ ਕਿਹੜੇ ਬੀਜ ਚਾਹੀਦੇ ਨੇ, ਧੋਤਵਾਂ ਕੀ ਸਾਬਤ ਹੱਦ ਹੋ ਗਈ। ਇਹ ਨਹੀਂ ਪਤਾ ਵੀ ਜਿਹਦੇ ਛਿੱਲੇ ਲਹਿ ਜਾਂਦੇ ਨੇ ਧੋਤਵਾਂ ਬਣ ਜਾਂਦੀ ਹੈ, ਧੋਤਵਾਂ ਦੇ ਬੀਜ ਜਿਹੜੇ ਨੇ ਵੱਖਰੇ ਨੇ। ਖੈਰ ਅੱਜ ਤੇ ਮੰਤਰੀ ਬੜੇ ਪੜ੍ਹੇ ਨੇ, ਬੜੇ ਬੜੇ ਇੰਗਲਿਸ਼ ਵਿੱਚ ਲੈਕਚਰ ਕਰ ਸਕਦੇ ਨੇ ਸਭ ਕੁਝ, ਪਰ ਮੈਂ ਇੱਕ ਬੇਨਤੀ ਕਰਾਂ ਭਲੇ ਲੋਕੋ, ਮਰੀਜ਼ ਨੂੰ ਵੀ ਡਾਕਟਰ ਪੁੱਛਦਾ ਭਲੇ ਵਾਸਤੇ ਵੀ ਇਲਾਜ ਕਰਾਉਣਾ ਤੂੰ ਸਹਿਮਤ ਹੈ ਕਿ ਨਹੀਂ। ਜਿਹਨਾਂ ਵਾਸਤੇ ਕਾਨੂੰਨ ਬਣਾਉਣੇ ਨੇ, ਜਿਹਨਾਂ ਵਾਸਤੇ ਕਰਨਾ, ਮਿੱਟੀ 'ਚ ਜੰਮੇ, ਮਿੱਟੀ ਵਿੱਚ ਖੇਡਦੇ, ਮਿੱਟੀ 'ਚ ਰਹਿੰਦੇ ਰਹੇ, ਇਹਨਾਂ ਨੂੰ ਪਤਾ ਮਿੱਟੀ ਦਾ ਕਾਨੂੰਨ ਕੀ ਹੈ। ਉਹ ਮਿੱਟੀ ਖਾ ਰਹੇ ਅਸੀਂ ਬੱਚਿਆ ਅਤੇ ਡਾਕਟਰ ਨੂੰ ਮਾਂ ਕਹਿਣ ਲੱਗੀ ਮਿੱਟੀ ਕਾਕਾ ਖਾਂਦਾ, ਅਤੇ ਕਹਿਣ ਲੱਗੇ ਕਾਕਾ ਖਾਂਦਾ, ਸਾਰੀ ਉਮਰ ਮਿੱਟੀ ਫੱਕਣੀ, ਹੋਰ ਕੰਮ ਕਿਵੇਂ ਜ਼ਿੰਮੇਦਾਰ ਹੁੰਦਾ। ਮੈਂ ਤਾਂ ਵੇਖਿਆ ਜੇ ਰੋਟੀ ਵੀ ਖਾਣੀ ਨਾ ਕਈ ਵਾਰੀ ਤਾਂ ਮਿੱਟੀ ਨਾਲ ਹੱਥ ਮੰਗ ਲੈਣਾ, ਕਹਿਣਾ ਬੜੀ ਪਵਿੱਤਰ ਹੁੰਦੀ ਹੈ ਧਰਤੀ, ਦੁਨੀਆਂ ਦਾ ਭਲਾ ਕਰੋ। ਬੱਚੇ ਰੁਲ ਰਹੇ ਨੇ, ਔਰਤਾਂ ਰੋਲ ਰਹੀਆਂ ਨੇ, ਇੱਥੇ ਤਾਂ ਸ਼ਬਦ ਆ ਜਾ ਗਏ ਪੀਣ ਤੇ ਪਾਣੀ ਆ ਨਹੀਂ, ਮੇਰਾ ਖਾਣ ਤਾਂ ਬੇਸਣ ਜਾ, ਤੁਸੀਂ ਪਾਣੀ ਉੱਤੋਂ ਸੁੱਟਦੇ ਪਾਓ, ਉੱਤੋਂ ਨਾ ਛਕਾਓ, ਪਾਣੀ ਨਾ ਪਾਓ, ਜਗਤ ਨੂੰ ਦੁਖੀ ਨਾ ਕਰੋ। ਜਿਹਨਾਂ ਵਾਸਤੇ ਕਰਨੇ ਆ ਘੱਟੋ ਘੱਟ ਉਹਨਾਂ ਦੀ ਸਹਿਮਤੀ ਤੇ ਲੈ ਲਓ। ਇਹ ਜਗਤ ਵਿੱਚ ਦਰ ਸੁੱਖ ਵਰਤਾਉਣ ਵਾਸਤੇ ਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਬੰਦੇ ਨੂੰ ਵੇਖੋ ਤੇ ਬੰਦਾ ਬੰਦੇ ਦਾ ਸੇਵਾਦਾਰ ਬਣੇ। ਇਹ ਤਿੰਨੇ ਸੰਸਥਾ, ਮੈਂ ਬੇਨਤੀ ਕਰਾਂਗਾ ਇਸ ਦਰ ਤੋਂ, ਧਰਮ ਹੈ ਤੇ ਉਹ ਵੀ ਵੇਖੇ ਕਿ ਮੇਰੇ ਕਰਮ ਨਾਲ ਦੂਸਰੇ ਦਾ ਭਲਾ ਕਿੰਨਾ ਕੁ ਹੋਇਆ, ਸਮਾਜ ਹੈ ਤੇ ਉਹ ਵੀ ਵੇਖੇ ਦੂਸਰੇ ਦਾ ਭਲਾ ਕਿੰਨਾ ਕੁ ਹੋਇਆ, ਔਰ ਰਾਜਨੀਤੀ ਵੀ ਹੈ ਤੇ ਉਹ ਵੇਖੇ ਰਾਜਨੀਤੀ ਜਿਸ ਵਿੱਚ ਜ਼ੁਲਮ ਆ ਜਾਏ ਉਹ ਭ੍ਰਿਸ਼ਟ ਹੋ ਜਾਂਦੀ ਹੈ, ਸਮਾਜ ਵਿੱਚ ਗਲਤ ਮਨੌਤਾਂ ਆ ਜਾਣ ਭ੍ਰਿਸ਼ਟ ਹੋ ਜਾਂਦੀਆਂ ਨੇ, ਔਰ ਧਰਮ ਵਿੱਚ ਜਦੋਂ ਪਖੰਡ ਆ ਜਾਏ ਧਰਮ ਭ੍ਰਿਸ਼ਟ ਹੋ ਜਾਂਦਾ। ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਬੜੀ ਬਖਸ਼ਿਸ਼ ਕੀਤੀ, ਉਹਨੂੰ ਰਾਜਨੀਤੀ ਵੀ ਐਸੇ ਦਿੱਤੇ ਸਰਬੱਤ ਦਾ ਪਹਿਲਾ, ਉਹਨਾਂ ਨੇ ਸਾਨੂੰ ਧਰਮ ਵੀ ਐਸਾ ਦਿੱਤਾ ਸਰਬੱਤ ਦਾ ਪਹਿਲਾ, ਉਹਨਾਂ ਨੇ ਸਾਨੂੰ ਸਮਾਜ ਵੀ ਐਸਾ ਦਿੱਤਾ ਸਰਬੱਤ ਦਾ ਪਹਿਲਾ। ਇੱਥੇ ਕਹਿ ਰਹੇ ਨੇ ਮੈਨੂੰ ਸੇਵਾਦਾਰ ਬਣਾ ਦੇ, ਮੈਂ ਭੁੱਲ ਕੇ ਕੁਛ ਐਸਾ ਨਾ ਕਰਾਂ ਕਿ ਮੇਰੇ ਕਰਮ ਕੋਲੋਂ ਕਿਸੇ ਨੂੰ ਦੁੱਖ ਪਹੁੰਚੇ। ਇੱਕ ਸਿਆਣਾ ਕਹਿੰਦਾ ਯਾਨੀ ਜੀ ਇੱਕ ਗੱਲ ਦੱਸੋ ਵੀ ਆਖਰ ਵੱਡੇ ਵੱਡੇ ਸੱਤਾਧਾਰੀ ਕਿਉਂ ਨਹੀਂ ਸਮਝਦੇ। ਮੈਂ ਇੱਕ ਗੱਲ ਕਰਕੇ ਅੱਗੇ ਚੱਲਣਾ, ਇਹ ਤੁਸੀਂ ਆ ਮੈਂ ਕੀ ਅਤੇ ਤੁਸੀਂ ਕੀ, ਇੱਕ ਵਾਰੀ ਗੱਲ ਕਰ ਬੈਠੀਏ ਨਾ, ਅਸੀਂ ਮੂੰਹ ਨਿਕਲ ਜਾਏ ਭਾਵੇਂ ਗਲਤੀ ਹੋਵੇ, ਉਹਨੂੰ ਠੀਕ ਸਿੱਧ ਕਰਨ ਵਾਸਤੇ ਜਿਉਂ ਦਲੀਲਾਂ ਇਕੱਠੀਆਂ ਕਰਨੀਆਂ ਸਾਰਾ ਜ਼ੋਰ ਲਾ ਦਿੰਦੇ ਹਾਂ ਕਿ ਜੋ ਮੈਂ ਆਖਿਆ ਨਾ ਇਹ ਠੀਕ ਹੈ। ਇੱਕ ਐਮਪੀ ਹੋਏ ਨੇ ਪਾਰਲੀਮੈਂਟ ਕਵੀ ਦਿਨਕਰ, ਮੈਨੂੰ ਉਹਦੀ ਗੱਲ ਯਾਦ ਆ ਗਈ। ਵੈਸੇ ਕਵੀ ਚੰਗੇ ਚੰਗੇ, ਇਲਾਹਾਬਾਦ ਦਾ ਡੀਸੀ ਕਵੀ ਸੀ, ਹੋਰ ਵੱਡੇ ਵੱਡੇ ਕਵੀ ਵੇਖੇ ਨੇ, ਬੜੇ ਬੜੇ ਇਹ ਚੰਗੇ ਅਫਸਰ, ਬੜੇ ਵੱਡੇ ਰਾਜੇ ਰਾਜੇ ਕਵੀ ਹੋਏ, ਬਹੁਤ ਕਵੀ ਹੋਏ, ਰਾਜੇ ਮਹਾਰਾਜੇ ਵੀ ਕਵੀ ਹੋਏ। ਉਹ ਜਾ ਰਿਹਾ ਸੀ ਮਨਾਲੀ ਤੇ ਇੱਕ ਔਰਤ ਨੂੰ ਰਾਹ ਪੁੱਛ ਬੈਠੇ, ਕਹਿਣ ਲੱਗੇ ਮਨਾਲੀ ਨੂੰ ਰਸਤਾ, ਉਹ ਕਹਿਣ ਲੱਗੀ ਪਿੱਛੇ ਰਹਿ ਗਈ। ਡਰਾਈਵਰ ਨੂੰ ਕਹਿਣ ਲੱਗਾ ਰੋ, ਕਹਿਣ ਲੱਗਾ ਵੀ ਚਲੀ ਜਾਂਦੇ ਤਾਂ ਜਾਵਾਂਗਾ। ਇਹਨੇ ਨਾ ਆਖੇ ਕਿ ਇਹ ਮੂਰਖ ਨੇ, ਇਹਨਾਂ ਨੂੰ ਪਤਾ ਨਹੀਂ ਮੂੰਹ ਗੱਲ ਗੱਲ ਬੈਠੀ ਹੈ ਨਾ, ਉਹਨੂੰ ਵਾਪਸ ਲੈਣਾ ਬੜਾ ਮੁਸ਼ਕਲ ਜਾਪਦਾ ਪਿਆ। ਪਰ ਸਤਿਗੁਰੂ ਤਾਂ ਕਹਿੰਦੇ ਨੇ ਗਲਤੀ ਨੂੰ ਸੁਧਾਰ ਲੈਣਾ, ਖਿਮਾ ਮੰਗ ਲੈਣਾ, ਇਸ ਚੰਗਿਆਂ ਦੀ ਨਿਸ਼ਾਨੀ ਹੈ। ਮੈਂ ਸੇਵਾਦਾਰ ਬਣਾ, ਸੇਵਾਦਾਰ ਬਣਾ ਪਾਣੀ ਵਰਤਾਂ ਪਰ ਪੀਂ ਤਾਂ ਬਾਣੀ ਆਣੀ ਮੇਰਾ ਖਾਣੇ ਤਾਂ ਪੀ ਸਮਝਾ ਪਾਣੀ ਪੱਖਾ ਪੀਸੂ ਸੰਤ ਆਗੇ ਮੈਂ ਸੰਤਾਂ ਦੇ ਆਗੇ ਪਾਣੀ ਦਵਾਵਾਂ ਪੱਖਾ ਪਿਆ ਫੇਰਾਂ ਮੈਂ ਆਟਾ ਪੀਸਾਂ ਹਾਂਜੀ
ਤੁਮ ਕਰੋ ਦਇਆ ਮੇਰੇ ਸਾਈ
ਹੇ ਮੇਰੇ ਮਾਲਕ ਮੇਰੇ ਸਾਈ ਤੁਸੀਂ ਮੇਰੇ ਤੇ ਦਇਆ ਕਰੋ
ਐਸੀ ਮਤ ਦੀਜੈ ਮੇਰੇ ਠਾਕੁਰ
ਇਹੋ ਜੀ ਮਤ ਹੀ ਮੇਰੇ ਮਾਲਕ ਮੈਨੂੰ ਦੇ ਦਿਓ
ਸਦਾ ਸਦਾ ਤੁਧ ਧਿਆਈ
ਸਦਾ ਵਾਸਤੇ ਤੁਹਾਨੂੰ ਧਿਆਨ ਦਾ ਰਹਾ ਮੇਰੇ ਧਿਆਨ ਉੱਤੇ ਆਉਣਾ ਹੈ ਧਿਆਨ ਨਾਲ ਧਿਆਨ ਕਿਸੇ ਹੋਰ ਪਾਸੇ ਤੇ ਕੋਈ ਨਹੀਂ ਜਪਿਆ ਗਿਆ ਕੋਈ ਨਹੀਂ ਧਿਆਇਆ ਗਿਆ ਮੈਂ ਸਦਾ ਲਈ ਤੁਹਾਨੂੰ ਧਿਆਉਂਦਾ ਰਹਾ ਇਹ ਮਤ ਮੈਨੂੰ ਦੇ ਦਿਓ
ਰਹਾ
ਕੇਂਦਰ ਭਾਵ ਸੀ ਸ਼ਬਦ
ਮੇਰੀ ਕਿਰਪਾ ਤੇ ਮੋਹ ਮਾਨ ਛੂਟੈ
ਤੇਰੀ ਕਿਰਪਾ ਨਾਲ ਮਨ ਦਾ ਮੋਹ ਮੁੱਕ ਜਾਂਦਾ ਮਾਨ ਹੰਕਾਰ ਮੁੱਕ ਜਾ ਹੰਕਾਰ ਮੁੱਕਦੇ ਝਗੜੇ ਵੀ ਸਾਰੇ ਮੁੱਕ ਜਾਂਦੇ ਨੇ ਹੈ ਝਗੜੇ ਹੰਕਾਰ ਦੇ ਨੇ ਮਾਨ ਜਿਹੜਾ ਇਹ ਵੀ ਮੁੱਕ ਜਾਂਦਾ ਹੈ
ਸਜਾਏ ਪਰਮਾਈ
ਭਟਕਣਾ ਜਿਹੜੀ ਹੈ ਨਾ ਇਹ ਹੰਕਾਰ ਕਰਕੇ ਬੰਦਾ ਭਟਕਦਾ ਫਿਰਦਾ ਭਟਕਣਾ ਵੀ ਮੁੱਕ ਜਾਂਦੀ ਹੈ
ਆਨੰਦ ਰੂਪ ਰਵੇ ਸਭ ਮਗੇ
ਆਨੰਦ ਰੂਪ ਪਰਮਾਤਮਾ ਦਾ ਜੇ ਕੋਈ ਰੂਪ ਹੈ ਤੇ ਕਿਹੜਾ ਕਿਤੇ ਤੇ ਕਿਹਾ ਪ੍ਰੇਮ ਜਦ ਤੱਕ ਤੱਕ ਤੁਹਾਡੇ ਸਾ ਵੇਸਾ ਹੋ ਫੈਲਿਓ ਅਨੁਰਾਗ ਉਹ ਆਨੰਦ ਸਰੂਪ ਹੈ ਸੱਚ ਚਿੱਤ ਆਨੰਦ ਜਾਪ ਸਾਹਿਬ ਵਿੱਚ ਕਿਹਾ ਸਦਾ ਸੱਚ ਦਾ ਆਨੰਦ ਸਰਵਨ ਪ੍ਰਨਾਸੀ ਉਹ ਸੱਤ ਹੈ ਚਿੱਤ ਹੈ ਆਨੰਦ ਹੈ ਆਨੰਦ ਰੂਪ ਹੋ ਕੇ ਸਾਰਿਆਂ ਚ ਰਮੇ ਆ ਇਹ ਮੇਰਾ ਅਨੁਭਵ ਬਣੇ
ਜਤ ਕਤ ਦੇਖੋ ਜਾਈ
ਜਿੱਥੇ ਕਿੱਥੇ ਵੀ ਮੈਂ ਜਾਵਾਂ ਮੈਨੂੰ ਉਸੇ ਦੇ ਦਰਸ਼ਨ ਹੋਣ ਉਸੇ ਨੂੰ ਦੇਖਾਂ
ਦਇਆਲ ਕਿਰਪਾਲ ਕਿਰਪਾ ਨਿਧ
ਤੁਸੀਂ ਦਇਆਲ ਹੋ ਤੇ ਤੁਸੀਂ ਕਿਰਪਾ ਦਾ ਖਜ਼ਾਨਾ ਹੋ
ਪਤਿਤ ਪਾਵਨ ਗੋਸਾਈ
ਤੁਸੀਂ ਪਤਿਤਾਂ ਨੂੰ ਪਾਵਨ ਕਰਨ ਵਾਲੇ ਪਤਿਤ ਹੁਣ ਪਤਿਤਾਂ ਨੂੰ ਇੱਥੇ ਨਹੀਂ ਗਏ ਮਰਨ ਵਾਲੇ ਗਏ ਨਹੀਂ ਪਤਿਤਾਂ ਨੂੰ ਪਾਵਨ ਕਰਨ ਵਾਲੇ ਮੈਲੇ ਕੱਪੜਿਆਂ ਨੂੰ ਧੋਣ ਵਾਲਾ ਹੀ ਸਿਆਣਾ ਧੋਬੀ ਹੁੰਦਾ ਤੇ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਉਹ ਪਰਮਾਤਮਾ ਹੈ ਤੁਸੀਂ ਗੋਸਾਈ ਦਾ ਅਰਥ ਮਾਲਕ ਗੋਸਾਈ ਸਾਡੇ ਦੇਸ਼ ਵਿੱਚ ਇੱਕ ਮਜ਼ਹਬ ਧਰਮ ਨੂੰ ਹੈ ਫਿਰਕਾ ਸਾਧੂਆਂ ਦਾ ਗੋਸਾਈ ਕਹਿੰਦੇ ਨੇ ਦੋ ਇੰਦਰੀਆਂ ਇੰਦਰੀ ਜਿੱਤ ਜਿਹਨਾਂ ਇੰਦਰੀਆਂ ਨੂੰ ਜਿੱਤ ਲਿਆ ਉਹ ਗੋਸਾਈ ਇੱਥੇ ਗੋਸਾਈ ਦਾ ਅਰਥ ਹੈ ਨਿਕਾ ਇਹ ਪਤਿਤ ਪਾਵਨ ਗੋਸਾਈ
ਕੋਟ ਸੁਖ ਆਨੰਦ ਰਾਜ ਪਾਏ
ਕਰੋੜਾਂ ਸੁਖ ਕਰੋੜਾਂ ਆਨੰਦ ਕਰੋੜਾਂ ਰਾਜ ਮੈਨੂੰ ਪ੍ਰਾਪਤ ਹੋ ਗਏ
ਮੁਖ ਤੇ ਨਿਮਖ ਬੁਲਾਈ
ਮੈਨੇ ਜਿਸ ਵੇਲੇ ਮਾਲਕ ਆ ਕੇ ਕਹਿ ਦੇਵੇ ਆ ਸੇਵਕ ਕੁਰ ਮੇਰੇ ਕੋਲ ਆ ਕੇ ਬੈਠ ਕਹਿੰਦੇ ਨੇ ਮੂੰਹ ਤੋਂ ਮੈਂ ਜੇ ਤੇਰਾ ਯਸ ਬੋਲਾਂ ਵੀ ਤੂੰ ਬੁਲਾਇਆ ਤੇ ਜੇ ਤੂੰ ਬੁਲਾ ਲੈਂਦੇ ਹੋ ਵੀ ਤੂੰ ਬੁਲਾਇਆ ਨਿਮਖ ਅੱਖ ਚਮਕਣ ਜਿੰਨਾ ਸਮੇਂ ਵੀ ਮੈਨੂੰ ਬੁਲਾ ਲੈਂਦੇ ਭਾਵੇਂ ਆਪਣੇ ਮੂੰਹ ਤੋਂ ਬੋਲੇ ਤੇ ਭਾਵੇਂ ਮੇਰੇ ਮੂੰਹ ਤੋਂ ਬੁਲਾ ਲੈਂਦੇ ਤੇਰਾ ਜ਼ਿਕਰ ਹੋਵੇ ਤੇ ਮੈਨੂੰ ਕਰੋੜਾਂ ਸੁੱਖ ਕਰੋੜਾਂ ਆਨੰਦ ਕਰੋੜਾਂ ਖੁਸ਼ੀਆਂ ਮਿਲ ਗਈਆਂ ਹਨ
ਜਾਪ ਤਾਪ ਭਗਤ ਸਾ ਪੂਰੀ
ਕਹਿੰਦੇ ਨੇ ਭਗਤੀ ਪੂਰੀ ਕਿਹੜੀ ਹੋਵੇਗੀ ਕਰਦੇ ਲਈ ਪਰ ਇਮਤਿਹਾਨ ਤੇ ਸਾਡੇ ਕੋਲ ਨਹੀਂ ਨਾ ਕੋਈ ਵੀ ਆਪ ਹੀ ਆਖੀ ਜਾਈਏ ਕਿ ਪੂਰੀ ਹੋ ਗਈ ਜਾਪ ਕਿਹੜਾ ਚਾਹੇ ਪਰ ਜਿਹੜਾ ਪੂਰਾ ਹੋ ਜਾਏ ਤਾਪ ਕਿਹੜੇ ਕਈ ਵਾਰੀ ਆਪੇ ਠੱਪਾ ਲਾ ਲੈਂਦੇ ਹਾਂ ਜੀ ਮੈਂ ਹੁਣ ਭਗਤ ਬਣ ਗਿਆ ਮੈਂ ਸੰਤ ਬਣ ਗਿਆ ਇੱਕ ਦੋਹਰਾ ਮੈਨੂੰ ਯਾਦ ਆਇਆ ਮੈਂ ਜਾਣੀ ਹੂੰ ਮਨ ਮਰ ਗਏ ਸਮਝਿਆ ਸੀ ਮਨ ਮਰ ਗਿਆ ਸੰਤ ਬਣ ਗਿਆ ਮੈਂ ਜਾਣੀ ਹੂੰ ਮਨ ਮਰ ਗਏ ਮਰਿਓ ਸੋਚ ਹੁਣ ਨਹੀਂ ਸੀ ਮਰਿਆ ਬੁਰਖਾ ਪਰੀ ਕੁਸੰਗ ਗਈ ਗਾਦਰ ਜਿਉਂਦਰ ਜਿਉਂਦਰ ਉੜਾ ਛੱਪੜ ਸੁੱਕਦੇ ਸਨ ਸਮਝਦੇ ਸਨ ਡੱਡੂ ਮਰ ਗਿਆ ਮੇਨਕ ਮਰ ਗਿਆ ਬੱਦਲ ਪੈਂਦਾ ਸੀ ਪਹਿਲੇ ਦਿਨ ਗੜਾਉਣ ਗੜਾਉਣ ਸ਼ੁਰੂ ਹੋ ਜਾਂਦੇ ਸੀ ਕਹਿੰਦੇ ਨੇ ਬਰਖਾ ਕੁਛ ਸੰਗ ਦੀ ਪਈ ਹੈ ਫਿਰ ਬੋਲਣ ਲੱਗ ਪਈ ਹੈ ਫਿਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਰੇ ਬੋਲ ਗਏ ਦਾਤਿਆ ਇਹ ਤੇ ਹੁਣ ਕਿਵੇਂ ਪਤਾ ਲੱਗੇ ਕਿ ਜਾਪ ਕਿਹੜਾ ਪੂਰਾ ਹੈ ਤਾਪ ਕਿਹੜਾ ਪੂਰਾ ਹੈ
ਜਾਪ ਤਾਪ ਭਗਤ ਸਾਂ ਪੂਰੀ ਕਿਹੜੀ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੈ ਜਾਂ ਇੰਜ ਕਹਾਂ ਸਬਦ ਮਾਨੋ ਮਨ ਤਦ ਹੀ ਪਏ ਪ੍ਰਸੰਨ ਰਾਜੋਗ ਤਖਤ ਦੀਨ ਗੁਰੂ ਰਾਮ ਦਾ ਗੁਰੂ ਨੂੰ ਜਿਹੜਾ ਭਾਗ ਆਏ ਉਹ ਜਪ ਗੁਰੂ ਨੂੰ ਜਿਹੜਾ ਭਾਗ ਆਏ ਉਹ ਤਪ ਗੁਰੂ ਨੂੰ ਜੋ ਭਾਗ ਆਏ ਭਗਤੀ
ਹਾਂਜੋ ਪ੍ਰਭ ਕੈ ਮਨ ਭਾਗ
ਮਨ ਵਿੱਚ ਭਾਗ
ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ
ਇੱਥੋਂ ਚੱਲੇ ਸੀ ਉੱਥੇ ਹੀ ਆ ਕੇ ਪਹੁੰਚ ਗਏ ਵਿਸ਼ਰਾਮ ਕੀ ਹੈ ਸਵੈ ਸਥਿਤੀ ਮਨ ਦਾ ਟਿਕ ਜਾਣਾ ਵਿਸ਼ਰਾਮ ਹੈ ਪਰਮਾਤਮਾ ਦੇ ਨਾਲ ਜੁੜ ਜਾਣਾ ਉਸ ਵਿੱਚ ਲੀਨ ਹੋ ਜਾਣਾ ਤ੍ਰਿਸ਼ਨਾ ਅੰਦਰੋਂ ਬੁਝ ਜਾਣੀ ਤ੍ਰਿਸ਼ਨਾ ਹੀ ਨਹੀਂ ਟਿਕਣ ਦਿੰਦੀ ਤ੍ਰਿਸ਼ਨਾ ਭਟਕਾਈ ਫਿਰ ਗਈ ਹੈ ਨਾਮ ਜਪਦਿਆਂ ਤ੍ਰਿਸ਼ਨਾ ਜਿਹੜੀ ਹੈ ਉਹ ਬੁਝ ਜਾਂਦੀ ਹੈ ਸਾਹਿਬ ਫਰਮਾਉਂਦੇ ਨੇ ਕਿ ਤ੍ਰਿਪਤੀ ਹੋ ਜਾਂਦੀ ਹੈ ਰੱਜ ਗਿਆ ਮੈਂ ਤ੍ਰਿਪਤ ਹੋ ਗਿਆ ਕਿਸ ਵੇਲੇ ਪਰਮਾਤਮਾ ਦੇ ਨਾਮ ਨਾਲ ਅੰਤ 'ਚ ਇੱਕ ਬੇਨਤੀ ਕਰਕੇ ਸਮਾਪਤ ਕਰਾਂ ਜਿਸ ਪਾਸੇ ਅਸੀਂ ਤੁਰ ਪਏ ਹਾਂ ਨਾ ਜ਼ਿਆਦਾ ਹੋ ਜਾਏਗਾ ਅਤੇ ਤ੍ਰਿਪਤੀ ਹੋ ਜਾਏਗੀ ਕਿਤੇ ਤਾਂ ਮਨ ਬਸ ਕਰੇਗਾ ਗੁਰੂ ਕਹਿੰਦੇ ਨੇ ਨਹੀਂ ਸਮੁੰਦੇ ਸ਼ਾਹ ਸੁਲਤਾਨ ਧਰਤੀ ਦੇ ਰਾਜੇ ਨਹੀਂ ਹੁੰਦੇ ਸਮੁੰਦਰਾਂ ਦੇ ਵੀ ਆਕਾਸ਼ ਦੇ ਵੀ ਮੈਂ ਜਹਾਜ਼ ਨਹੀਂ ਲੰਘਣ ਦੇਣਾ ਪਹਿਲੇ ਜਹਾਜ਼ ਨਹੀਂ ਸਨ ਅਤੇ ਆਕਾਸ਼ ਦੀ ਗੱਲ ਘੱਟ ਸੀ ਸਮੁੰਦਰਾਂ ਦੀ ਸੀ ਬੇੜਾ ਨਹੀਂ ਲੰਘਣ ਦੇਣਾ ਸਮੁੰਦਰ ਸ਼ਹਿਰ ਸੁਲਤਾਨ ਗ੍ਰਹਿ ਸੇਤੀ ਮਾਲ ਤਨ ਪਹਾੜਾਂ ਗ੍ਰਹਿ ਆਉਂਦਾ ਪਹਾੜ ਪਹਾੜ ਜਿੰਨਾ ਮਾਲ ਤਨ ਹੋਵੇ ਕੀੜੀ ਤਨ ਨਹੀਂ ਹੋਣੀ ਉਹ ਬੰਦਾ ਭਾਵੇਂ ਕੀੜੀ ਵਰਗਾ ਹੋਵੇ ਉਹਦੇ ਬਰਾਬਰ ਨਹੀਂ ਜੇ ਤੇ ਮਨੋ ਮਾਨੀ ਸਰ ਰੱਬ ਨਾ ਭੁੱਲੇ ਤੇ ਸ਼ਹਿਨਸ਼ਾਹ ਰਜਨੀ ਕਹਿੰਦੀ ਹੈ ਇੱਕ ਬੂੰਦ ਨਾਲ ਵੀ ਰੱਜ ਜਾਵਾਂਗੇ ਤ੍ਰਿਪਤ ਹੋ ਜਾਵਾਂਗੇ ਪਰ ਅੰਮ੍ਰਿਤ ਤੇ ਹੋਵੇ ਇੱਕ ਤਿਣਕੇ ਨਾਲ ਵੀ ਤ੍ਰਿਪਤ ਹੋ ਜਾਵਾਂਗੇ ਪਰ ਜੇ ਨਾਮ ਦਾ ਹੋਵੇ ਪਰ ਨਹੀਂ ਰਜਣਾ ਪਹਾੜ ਜਿੰਨਾ ਹੋਵੇ ਸੋਨਾ ਹੋਵੇ ਹੀਰੇ ਹੋਣ ਤ੍ਰਿਪਤੀ ਨਹੀਂ ਹੋਵੇ ਸਮੁੰਦਰ ਜਿੰਨਾ ਹੋਵੇ ਨਹੀਂ ਤ੍ਰਿਪਤ ਹੋਵੇਗਾ ਖਾਰ ਹੁਣ ਤੇ ਪੀਣ ਦੇ ਯੋਗ ਨਹੀਂ ਏਕ ਬੂੰਦ ਇਹ ਦੋ ਪੰਕਤੀਆਂ ਸਰਵਨ ਕਰੋ ਏਕ ਬੂੰਦ ਗੁਰ ਅੰਮ੍ਰਿਤ ਦੇਣਾ ਤਾਂ ਅਟਲ ਅਮਰ ਨਾ ਮੂਰਾ ਭਗਤ ਭੰਡਾਰ ਗੁਰ ਨਾਨਕ ਕੋ ਸੰਪੇ ਫਿਰ ਲੇਖਾ ਮੋਲ ਨਾ ਲਾ ਦੂਸਰਾ ਕਿਣਕਾ ਏਕ ਜਿਸ ਹੀ ਵਸਾਵਾ ਤਾਂ ਕਿ ਮਹਿਮਾ ਗਣੀ ਨਾ ਆਵੇ ਸਤਿਗੁਰ ਕਿਰਪਾ ਕਰੇ ਜਗਤ ਵਿੱਚ ਮਹਾਂਮਾਰੀ ਜੋ ਵਰਤ ਰਹੀ ਹੈ ਇਸ ਤੋਂ ਨਜ਼ਾਤ ਮਿਲੇ ਕਿਰਪਾ ਕਰੇ ਰੋਗ ਗਵਾ ਪ੍ਰਭ ਆਪ ਗਵਾਇਆ ਉਹ ਕਿਰਪਾ ਕਰੇ ਬਾਕੀ ਜੋ ਦੇਸ਼ ਵਿੱਚ ਹੋ ਰਿਹਾ ਸਤਿਗੁਰੂ ਕਿਰਪਾ ਕਰੇ ਸ਼ਾਂਤੀ ਵਰਤਾਵੇ ਮਿਹਰ ਕਰੇ ਵੱਡਿਆਂ ਵੱਡਿਆਂ ਨੂੰ ਸਮਤ ਆਵੇ ਸਮਝ ਲੈਣ ਹੱਥ ਵਿੱਚ ਤਾਕਤ ਆ ਅਤੇ ਛੋਟਿਆਂ ਦੀ ਪਾਲਣਾ ਕਿਵੇਂ ਕਰਨੀ ਹੈ ਇਹ ਗੁਰੂ ਮਿਹਰ ਕਰੇ ਕੱਲ੍ਹ ਵੀ ਇੱਕ ਹੋਰ ਹਾਜ਼ਰੀ ਹੈ ਆਓ ਆਖਰੀ ਪੰਕਤੀਆਂ ਸਰਵਨ ਕਰੋ ਇਸ ਦੇ ਨਾਲ ਹੀ ਸਮਾਪਤੀ ਹਾਂਜੀ
ਨਾਨਕ ਤ੍ਰਿਪਤ ਅਗਾਈ
ਸਾਹਿਬ ਜੀ ਕਹਿੰਦੇ ਨੇ ਮੈਂ ਤ੍ਰਿਪਤ ਹੋ ਗਿਆ ਆਵਾਜ਼ ਆਉਣ ਦਾ ਅਰਥ ਰੱਜ ਗਏ ਸ਼ਾਂਤੀ ਆ ਗਈ ਹਾਂ
ਜਾ